ਕਿਉਂਕਿ ਗੁਰੂ ਨਾਨਕ ਦਾ ਘਰ ਹੀ ਐਸਾ ਹੈ, ਇੱਥੋਂ ਪਹਿਲੀ ਜਮਾਤ ਤੋਂ ਲੈ ਕਰਕੇ ਵੱਡੀ ਜਮਾਤ ਤੱਕ ਇੱਕੋ ਹੀ ਸਕੂਲ ਹੈ। ਸੰਗਤ ਵਿੱਚ ਆ ਕਰਕੇ ਜਿਹੋ ਜਿਹੀ ਕਿਸੇ ਦੀ ਸ਼ੰਕਾ ਹੁੰਦੀ ਹੈ, ਅਵਸਥਾ ਹੁੰਦੀ ਹੈ, ਉਸ ਅਵਸਥਾ ਦੇ ਅਨੁਸਾਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ। ਜੈਸਾ ਕਿ ਆਪ ਨੇ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤਾ ਸੀ, ਭਾਈ ਬਨਮਾਲੀ ਵੈਦ ਸੀ, ਉਹ ਭਾਈ ਬਨਮਾਲੀ ਪਰਸਰਾਮ ਨੇ ਇਹ ਸਵਾਲ ਕੀਤਾ ਸੀ ਵੀ ਜੇ ਮੁਕਤੀ ਨਾਮ ਦੇ ਨਾਲ ਹੋਣੀ ਹੈ, ਗਿਆਨ ਨਾਲ ਹੋਣੀ ਹੈ, ਫਿਰ ਸਤਸੰਗ ਦਾ ਕੀ ਲਾਭ ਹੈ? ਅਤੇ ਮਹਾਰਾਜ ਕਹਿੰਦੇ ਜਿਵੇਂ ਤੁਸੀਂ ਵੈਦ ਹੋ, ਤੁਹਾਡੇ ਕੋਲ ਦਵਾਈਆਂ ਵੀ ਨੇ, ਪਰ ਤੁਸੀਂ ਪਹਿਲਾਂ ਨਵਜ ਵੇਖਦੇ ਹੋ ਅਤੇ ਨਵਜ ਵੇਖ ਕਰਕੇ ਫਿਰ ਦਵਾਈ ਦਿੰਦੇ ਹੋ, ਫਿਰ ਕੋਈ ਉਪਚਾਰ ਕਰਦੇ ਹੋ। ਇਸੇ ਤਰ੍ਹਾਂ ਹੀ ਭਾਵੇਂ ਮੁਕਤੀ ਤਾਂ ਗਿਆਨ ਨੇ ਕਰਨੀ ਹੈ, ਨਾਮ ਨੇ ਕਰਨੀ ਹੈ, ਪਰ ਸਤਸੰਗਤ ਵਿੱਚ ਆਉਣ ਦਾ ਇਹ ਲਾਭ ਹੋਇਆ ਕਰਦਾ ਹੈ ਕਿ ਸੰਗਤ ਵਿੱਚ ਆ ਕਰਕੇ ਜਿਹੋ ਜਿਹੀ ਕਿਸੇ ਦੀ ਅਵਸਥਾ ਹੁੰਦੀ ਹੈ, ਉਸ ਅਵਸਥਾ ਦੇ ਅਨੁਸਾਰ ਸਤਿਗੁਰ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ, ਉਹਨੂੰ ਰਸਤਾ ਮਿਲ ਜਾਂਦਾ। ਸੋ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਭਾਈ ਮੋਹਨ ਜੀ ਢਾਕੇ ਦੇ ਰਹਿਣ ਵਾਲੇ ਨੇ, ਗੁਰੂ ਚਰਨਾਂ ਵਿੱਚ ਆ ਕਰਕੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ ਕਿ ਜੰਮਣ ਮਰਨ ਦਾ ਜੋ ਵੱਡਾ ਕਸ਼ਟ ਹੈ ਇਹ ਕਿਵੇਂ ਦੂਰ ਹੋਵੇ, ਕਿਰਪਾ ਕਰੋ। ਅਗਨ ਗ੍ਰਹਿ ਦਰਮ ਕਦ ਬਸੇਰਾ, ਇੱਕ ਤੋਂ ਘੱਟੋ ਆਰਾਮ ਰਾਏ ਮੇਰੇ, ਜੰਮਣ ਮਰਨ ਦਾ ਦੁੱਖ ਸਵਾਇਆ ਕਹੇ ਮਹਾਰਾਜ ਨੇ, ਕਿਰਪਾ ਕਰੋ ਜੀ। ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜੰਮਣ ਮਰਨ ਤੋਂ ਰਹਿਤ ਹੋਣ ਵਾਸਤੇ ਆਪੇ ਦੀ ਵਿਚਾਰ ਕਰੋ, ਆਪਣੇ ਆਪੇ ਦੀ ਵਿਚਾਰ ਕਰੋ। ਹੁਣ ਅੱਗੋਂ ਸਵਾਲ ਕੀਤਾ ਜੀ ਅਸੀਂ ਤਾਂ ਮਨੁੱਖ ਹਾਂ, ਪਰ ਪੱਗ ਜੀਵ ਹਾਂ, ਜਿਹੜੀ ਸਾਡੀ ਦ੍ਰਿਸ਼ਟੀ ਹੈ ਕਿ ਸਰੀਰਾਂ ਤੱਕ ਹੈ, ਜਿਹੜੇ ਅਸੀਂ ਅੱਖਾਂ ਦੇ ਨਾਲ ਸਰੀਰ ਵੇਖਦੇ ਹਾਂ, ਇਹਨਾਂ ਸਰੀਰਾਂ ਨੂੰ ਅਸੀਂ ਜਾਣਦੇ ਹਾਂ, ਇਹਦੋਂ ਅੱਗੇ ਕੁਛ ਨਹੀਂ ਜਾਣਦੇ ਵੀ ਅੰਦਰ ਹੋਰ ਕੀ ਹੈ। ਫਿਰ ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮ ਗਿਆਨ ਦਾ ਖਜ਼ਾਨਾ ਬਖਸ਼ ਕੀਤਾ, ਜਿਹੜੀ ਐਸੀ ਕਥਾ ਹੈ ਸਤ ਸਿੰਘ ਜੀ ਗੁਰੂ ਇਤਿਹਾਸ ਦੇ ਵਿੱਚ ਜਾਂ ਤਾਂ ਪਿੱਛੇ ਜੋ ਸ੍ਰੀ ਨਾਨਕ ਪ੍ਰਕਾਸ਼ ਹੈ ਉਹਦੇ ਵਿੱਚ ਆਉਂਦੀ ਹੈ, ਜਾਂ ਫਿਰ ਜੋ ਕਥਾ ਹੁਣ ਚੱਲ ਰਹੀ ਹੈ ਇੱਥੇ ਵੀ ਇਹ ਕਥਾ ਚੱਲੀ ਹੈ, ਜਾਂ ਫਿਰ ਅੱਗੇ ਜਾ ਕੇ ਪੰਜਵੇਂ ਰੂਪ ਦੇ ਵਿੱਚ ਉੱਥੇ ਸਾਰੀ ਬ੍ਰਹਮ ਵਿਚਾਰ ਹੈ। ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਇੱਕ ਜੀਵ ਹੈ, ਇੱਕ ਈਸ਼ਵਰ ਹੈ, ਇਹ ਭੇਦ ਹੈ ਵੀ ਜੀਵ ਹੈ ਇੱਕ ਉਹ ਅਲਪੱਗ ਹੈ, ਜਿਹੜਾ ਈਸ਼ਵਰ ਹੈ ਸਰਵੱਗ ਹੈ। ਵੈਸੇ ਤਾਂ ਤਤ ਪਸਾਦੀ ਮਹਾਂ ਜਿਹੜਾ ਸਾਂ ਵੇਦ ਹੈ, ਜਿਹੜਾ ਮਹਾਂਵਾਕ ਹੈ, ਉਹਦਾ ਇਹ ਸਾਸਨੀ ਭਾਵ ਹੈ, ਉਹਨੂੰ ਕਹਿੰਦੇ ਨੇ ਤਤ ਲਸੀ, ਤਤ ਪਦ ਈਸ਼, ਤੂੰ ਪਦ ਜੀਵ, ਅਸਪਦ ਬ੍ਰਹਮ ਕਹਾਵੈ। ਜਿਹੜਾ ਤਤ ਪਦ ਹੈ ਉਹ ਈਸ਼ਵਰ ਦਾ ਵਾਚਕ ਹੈ, ਜਿਹੜਾ ਤੂੰ ਪਦ ਹੈ ਜੀਵ ਦਾ ਵਾਚਕ ਹੈ, ਅਸਪਦ ਬ੍ਰਹਮ ਕਹਾਵੈ। ਜਿਹੜਾ ਅਸਪਦ ਹੈ ਭਾਵ ਸ਼ਬਦ ਹੈ, ਇਹ ਬ੍ਰਹਮ ਦਾ ਵਾਚਕ ਹੈ। ਮਾਇਆ ਕੇ ਜੇ ਤੀਨ ਭੇਦ ਹੈ, ਇੱਕ ਹੈ ਵੇਦ ਬਤਾਵੈ, ਪਰ ਇਹ ਮਾਇਆ ਨੇ ਭੇਦ ਪਾਏ ਹੋਏ, ਉਹ ਪਰਮਾਤਮਾ ਦੇ ਆਪਣੇ ਅੰਦਰ ਬ੍ਰਹਮ ਦੀ ਇੱਛਾ ਹੋਈ, ਉਹਨੇ ਆਪਣੇ ਆਪ ਤੋਂ ਮਾਇਆ ਪੈਦਾ ਕੀਤੀ, ਏਕਾ ਮਾਈ ਜੁਗਤ ਵਿਆਈ ਤਿੰਨ ਤੇਰੇ ਪ੍ਰਵਾਨ। ਉਸ ਮਾਇਆ ਨੇ ਅੱਗੇ ਤਿੰਨ ਗੁਣ ਪੈਦਾ ਕੀਤੇ ਨੇ, ਰਜਗੁਣ, ਤਮਗੁਣ, ਸਤਗੁਣ, ਤੇ ਤਿੰਨਾਂ ਗੁਣਾਂ ਤੋਂ ਅੱਗੇ ਦਵੈਸ਼ ਪੈਦਾ ਹੋ ਗਈ ਹੈ ਉਹਦੇ ਵਿੱਚ ਹੀ, ਪਰ ਇੱਕ ਜੀਵ ਹੋ ਗਿਆ, ਇੱਕ ਈਸ਼ਵਰ ਹੋ ਗਿਆ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਜਿਹੜਾ ਈਸ਼ਵਰ ਹੈ ਉਹਦੇ ਵਿੱਚ ਜਿਹੜੀ ਸ਼ੁੱਧ ਹੈ, ਸੁਧੋ ਗੁਣ ਹੈ ਮਾਇਆ ਦੀ, ਉਸ ਕਰਕੇ ਜਿਹੜਾ ਈਸ਼ਵਰ ਹੈ ਉਹ ਸਰਵੱਗ ਹੈ। ਜਿਵੇਂ ਸਰੋਵਰ ਦਾ ਪਾਣੀ ਕਿ ਬਿਲਕੁਲ ਸਾਫ਼ ਹੋਵੇ, ਉਹਦੇ ਵਿੱਚੋਂ ਆਪਣਾ ਆਪਾਂ ਚਿਹਰਾ ਵੇਖ ਸਕਦੇ ਹਾਂ, ਆਪਣਾ ਮੁੱਖ ਵੇਖ ਸਕਦੇ ਹਾਂ। ਜਿਹੜਾ ਈਸ਼ਵਰ ਹੈ, ਜਿਹੜੀ ਮਾਇਆ ਦੀ ਸ਼ੁੱਧ ਸਦੋ ਗੁਣ ਹੈ, ਸ਼ੁੱਧ ਮਾਇਆ ਦੀ ਸਹਿਤ ਈਸ਼ਵਰ, ਉਹਨੇ ਮਾਇਆ ਨੂੰ ਆਪਣੇ ਕਾਬੂ ਕੀਤਾ ਹੋਇਆ, ਆਪਣੇ ਵਸ ਕੀਤਾ ਹੋਇਆ, ਉਹ ਸਰਵੱਗ ਹੈ। ਜਿਹੜੀ ਮਾਇਆ ਦੀ ਤਮੋ ਗੁਣ ਅੰਸ ਹੈ, ਮਲੀਨਤਾ ਵਾਲੀ, ਉਹਦੇ ਕਰਕੇ ਉਹਦੇ ਵਿੱਚ ਬ੍ਰਹਮ ਦਾ ਆਭਾਸ ਪੈ ਰਿਹਾ, ਉਹ ਜੀਵ ਕਹਾਉਂਦਾ। ਕੱਲ੍ਹ ਵਾਲੀ ਕਥਾ ਵਿੱਚ ਇਹ ਪਿੱਛੇ ਰਹਿ ਚੁੱਕੀ ਹੈ, ਅਤੇ ਅੱਜ ਵਿੱਚ ਸਤਿਗੁਰੂ ਮਹਾਰਾਜ ਜੀ ਜੋ ਕਥਾ ਵਿਚਕਾਰ ਰਹਿ ਗਈ ਸੀ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਮੋਹਨ ਜੀ ਜਿਹੜਾ ਈਸ਼ਵਰ ਹੈ ਉਹਦੇ ਵਿੱਚ 6 ਗੁਣ ਨੇ, ਜਿਹੜਾ ਜੀਵ ਹੈ ਉਹ 6 ਔਗਣ ਨੇ, ਉਹ ਕਿਹੜੇ ਹਨ? ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਆਓ ਆਪਣੇ ਮਨ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਦਾ ਧਿਆਨ ਕਰਕੇ ਸ਼ਰਧਾ ਧਾਰ ਕੇ ਸਰਵਣ ਕਰੀਏ ਜੀ।
ਸਤਿਨਾਮ ਸ੍ਰੀ ਵਾਹਿਗੁਰੂ ਜੀ। ईश्वर में घट गुण को जानो।
महाराज कहते भाई जो ईश्वर है ना वो खट गुण ने खट ना छे का गुण है कहते ईश्वर के छे गुण मने जाते हैं
जाते कहियत है भगवान।
इस करके भगवान कहा जाता है जिदे छे गुण होंगे ने उन्होंने भगवान कहा जाता है।
घट बेकार जो जीवर हंत
जिहड़ा जीव है उस खट के छे बेकार ने अगे दसणगे भी भगवान के किहड़े छे गुण ने जीव के किहड़े छे अवगुण ने जिहड़ा जीव है उहदे विच छे अवगुण मन्ने हन।
पैन पैन सुन सब बिरतंत
ते महाराज कहिंदे भाई मोहन भिन्न भिन्न वखरा वखरा करके तू सुनना कर भी ईश्वर के किहड़े गुण ने अते जीव के अवगुण हन।
जस ऐश्वर्य वराग उदार
हुण पहला जिहड़े ईश्वर के जिहड़े गुण ने ना खट के छे गुण वह दसण लगे ने एक तां जस जिहदा सारे जस फैलिया होए सभी सारे घटा ईश्वर की जो जग रही है। एक है दूजा है ऐश्वर्य ऐश्वर्य तो भाव है कि सारी समगरी वस में है जितनी भी भूति है ईश्वर के वस में है। वैराग तीजा है वैराग वैराग का भाव सही है बैन बैन होंगे त्याग का राग का मोह का होंगे ईश्वर ईश्वर के किसी प्रकार की पकड़ नहीं है वो माया के मोह तो रहता है निर्लेप है। चौथा है उदार उदार तो भाव है कि वह जो सुभा है परमेश्वर का ईश्वर का ना विश्वास है जी कई लोग जोड़े ने शंकावादी कोई शंका भी करते भी एक पास आप कह नहीं परमात्मा निरंकार है फिर ईश्वर किहड़ा होया तो निरंकार किहड़ा होया जो आप ध्यान गुरबाणी पढ़ा तो यह गल समझ पै जाती है कि महाराज कहते रूप ना रेत ना रंग किश त्रे गुण के प्रभिन्न किसे बजाय नानका जी होवे सो प्रसन्न। एक तो है निरंकार एक ऐसा समझी निर्गुण एक है सरगुण जिहड़ा निरंकार परमेश्वर है उस कोई क्रिया नहीं है उन्हें अपना ही दूजा रूप बनाया सौखा समझी आप ही हर एक रंग है आप ही बहुरंगी उन्हें अपना दूजा निर्गुण तो या दूजा स्वरूप है वह सरगुण जिहड़ा सरगुण स्वरूप है ऐसा समझी इन ईश्वर कहने आप सगल समगरी जाका तन जिहड़ा सारा आप ब्रह्मांड देख रहे वह तन है वह शरीर है। बहुत लंबी व्याख्या बदा बदान के ग्रंथों के ईश्वर की बहुत लंबी व्याख्या की है जे आप ज्यादा बरीकी जावे फिर कई स्रोतों की अगर समझ नहीं आ करती संखेप नाल विचार है कि निर्गुण तो ही सरगुण होया है तो उ निरंकार है निरंकार तो जो सत्संग जी जो सरगुण है उन्होंने ईश्वर कहते जो ईश्वर है कहते ईश्वर जो निर्गुण है वह तो कोई किरिया नहीं जो ईश्वर है ना सरगुण स्वरूप उ उदार की सब दाता दे रहे दिन दे लहदे थक पाए सब ते कृपा करने वाला है।
लक्ष्मी ज्ञान संपूर्ण धार
इस तरह पंजवा है सत्संग लक्ष्मी जी माया है उन्हें अपने बस की हुई है जेडे आप जीव हाँ आप माया ने काबू किया माया के बस हाँ ऐसी माया मोहनी भाई जेते जी जेते डहकाई सारे जीव डहक रहे हैं डोल रहे हैं ये माया ने पर ईश्वर ने कहते लक्ष्मी माया को अपने बस किया हुआ है ते ज्ञान संपूर्ण धार छेवा ईश्वर का गुण की है वह है ज्ञान अपने स्वरूप में जाने है तो जिहड़ा ईश्वर है वह आप ब्रह्म स्वरूप है गुरु परमेश्वर एको जान ये जिहड़े छे गुण हैं ये ईश्वर के हैं।
खट बेकार जन मन हर मन्ने
अगे वो जिहड़े खट की जिहड़े छे बेकार ने जीव दे वो दसण लगे ने पहले दो जिहड़े ने जमना अते मरना जिहड़ी चीज ने जन्म लिया जो जन्मे सो जानो मोर कहते जीव के दो अवगुण तो यह ने यह विकार ने दो जीव के जमना अते मरना यह जीव के विकार हैं।
ये शरीर के दोनों बने
जिहड़ा जमना अते मरना जिहड़े ये दो विकार ने शरीर के निशा संगी शरीर ही मरदा क्योंकि सतगुरु महाराज जी सिख की बिरती उत्थे लैके जाते ता ही विचार की है बेनती की जी है ऐसी विचार है कि बहुत ही ध्यान सुननी चाहिए है भी आप ब्रह्म रूप किमें हैं आप ब्रह्म की अंश किमें हैं जो आप गुरबाणी ध्यान पढ़ा तो सतगुरु महाराज जी कृपा करते हैं महाराज कृपा कर कहते अचरज कथा महा अनूप कहते अपने आप की जी विचार की कथा ना ब्रह्म की कथा है बड़ी अनोखी है परात्मा पार ब्रह्म का रूप परात्मा कहते अपनी जीवात्मा जिड़ी अपनी जीवात्मा कहते परमात्मा का रूप है अत्रज कथा महा अनुरूप परात्मा पार ब्रह्म का रूप ना हो बुढ़ा ना हो बाला जिड़ी अपनी मिथ रूप है ना बुढ़ा है ना बचपना दे बच्चे ना इस दुख ना इस जम जाता ना उन्हों को दुख है ना जमाने दुख लगता है ते महाराज कहते हैं ना इस बाप ना इस माया आदि अपरंपर होता है जिड़ा अपना मिथ रूप है उदे नाम की माया ना प्यो है वो असंग है। इसे शब्द को सतगुरु महाराज जी कहते हैं दसम द्वारा अगु अपारा परम को की घाटी ऊपर हाट हाट पर आदा हाली पीतर थाती। दसम द्वारा अगम पारा परम पुरख की घाटी परम पुरख केड़ा है परमेश्वर कहते अपने शरीर के विच ही वह परमात्मा की घाटी की उदे उत्थे अंदर ही वस रहा है उदा स्थान अंदर ही है वसण का। दसम द्वारा अगम पारा परम पुरख की घाटी ऊपर हाट हाट पर आला हाले पीतर थाती। ऊपर हाट उनका अपना शरीर है कहते शरीर उपर हट के डी है यह अपना सिर है शीस है। हाट पर आला यह अपने सिर दसवें द्वार है सत्संग जी हाल आले पीतर थाती उस दसवें द्वार के कहते थाती जी नाम की थैली ना पई है जिन्होंने कहने पे नौ दिन अमृत प्रभ का नाम दी मैं इसका विश्राम। होर अगे जावे महाराज कहते ने रसा हरस पीजै अंतर भीजै सास शब्द विचारी अंतर खूटा अमृत भिड़िया शब्द काट पीए पनहारी नौनित अमृत प्रभ का नाम देही मैं इसका विश्राम। हर आले पीतर थाती अपने अंदर वो परमात्मा की जो अंश है शुद्ध चेतन ब्रह्म है अंदर टिकी हुई है उत्थे तक पहुंचने वास्ते आ विचार की लोड़ है जिहड़ी विचार चल रही है। सतगुरु महाराज जी कहते हैं हरमंदर यह शरीर है जिस ज्ञान रतन प्रगट होए जो अपना शरीर है कहते हरमंदर ये ज्ञान रूपी रतन पे अंदर। सतगुरु महाराज जी कहते कि जो अपना शरीर है ना ये छे वकार ने दो वकार तो जमना मरना भी तो शरीर के हैं ये शरीर के दोनों बरने महाराज जेडे दो वकार ने जमना ते मरना है शरीर दे हन
शुदा त्रिखाद प्राणन केर
अगे जेडे दो वकार होर ने शुदा की भुख लगनी त्रिखा की प्यासा लगनी दो प्राणन केर ये प्राण लगती है जो अपन प्यास लगती है अपना कई बार कहने मेरा सह सुक रहे वो की है सह संग जी अपने जो प्राण ने जेडे हम प्राण ने सह ये भी पंच प्रकार के ने वैसे तो दस प्रकार के मने पंज मुख प्राण ने पंज उप प्राण ने उद्यान बयान इसे तरह समान ते उद्यान ते ये पंज प्राण ने हवा एक ही है पर हवा दे साथ उहदी क्रिया भेद करके पंज ना पए ने एक तो खाधे पीते नूं हजम करती है एक खाधे पीते नूं बाहर कढ़दी है एक शरीर के खून विच रमी हुई है एक नाभी दे विच है एक आकाश दे सिर दे विच है कंठ दे विच है ये पंज प्रकार के प्राण मन्ने है अवासी आनी छिक आनी खा झंपड़िया ये सारी जी प्राण प्राण वाले कहते हैं जितनी भी सत्संग आप क्रिया करते हैं हत्थां नाल भी कम करते हैं कर्म करते हैं तो पैरों नाल चल के तुर के आने तो जीवन नाल बोलते हैं अखां नाल वेखते हैं कन्नां नाल सुनते हैं इस तरह जिहड़ा सत्संग जी जिहड़े अपस्थ इंद्रिय ने वह क्रिया करते हैं जितनी भी क्रिया आप करते हैं ये सारी जी अपनी देह है सथूल देह है जी आप अखां नाल देखते हैं ये कर रही है जितनी भी बाज करिया है ये सारा जो अपना शरीर है ये कर रहा है जितना भी चिंतन है ना चिंतन की है जी अंदर चेता शक्ति है वो अंदर है अपने सूक्ष्म शरीर जी चेता शक्ति है जो चिंतन है वह होंगे सूक्ष्म शरीर के वैसे जो सूक्ष्म शरीर है साहब ये चार भेद ने जदों तो यह अपना अंदरों जो अपना है चित्त है ना चित्त भी नहीं करता है किसी चीज प्राप्त करने वास्ते उदों चित्त कहते हैं जदों फिर कल्पना करता है उदों मन कहते हैं जदों कोई चीज प्राप्त हो गई प्राप्त करके उन्होंने अपने अधिकार मान ले मेरी है उन्होंने फिर कहते हैं होमे हंगता जदों फिर बुद्ध निहचा करती है वह निर्णय करते उन्होंने बुद्ध कहते हैं ये अंतकरण के अपने अंदर चार भेद ने। सो जो अपना स्थूल शरीर है ये क्रिया करता है जितनी भी अंदर अपना ਕੋਈ ਆਪਣੇ ਅੰਦਰ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਅਤੇ ਉਹਦਾ ਚਿੰਤਨ ਕਰਦੇ ਹਾਂ, ਆਰਾਧਨਾ ਕਰਦੇ ਹਾਂ, ਉਹ ਹੁੰਦੀ ਹੈ ਸੂਖਮ ਸਰੀਰ ਦੇ ਵਿੱਚ। ਇਹਦੂ ਅੱਗੇ ਇੱਕ ਹੋਰ ਹੈ, ਉਹ ਹੈ ਕਾਰਨ ਦੇ। ਜਿਹੜੀ ਕਾਰਨ ਦੇ ਹੈ ਉਹ ਸਮਾਧੀ ਮੰਨੀ ਹੈ ਗ੍ਰੰਥਾਂ ਦੇ ਵਿੱਚ। ਜਿਹੜੀ ਸਮਾਧੀ ਹੈ ਸਤਸੰਗ ਜੀ, ਇਹ ਵੀ ਦੋ ਪ੍ਰਕਾਰ ਦੀ ਮੰਨੀ ਹੈ, ਇੱਕ ਹੈਗੀ ਨਿਰਵਿਕਲਪ, ਇੱਕ ਹੈਗੀ ਸਾਵਿਕਲਪ। ਇਹਦੇ ਅੱਗੇ ਦੋਸ਼ ਮੰਨੇ ਨੇ ਅਤੇ ਸਤਸੰਗ ਜੀ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਇਹਨਾਂ ਤਿੰਨੇ ਦੇਹਾਂ ਦੇ ਵਿੱਚ ਜੀਵ ਇੱਕੋ ਹੀ ਹੈ ਪਰ ਵੱਖਰਾ ਵੱਖਰਾ ਜਦੋਂ ਵਾਸਾ ਕਰਦੇ ਤੇ ਤਿੰਨ ਨਾਂ ਪਏ ਨੇ। ਜਦੋਂ ਆਪਾਂ ਜਾਗਰਤ ਅਵਸਥਾ ਦੇ ਵਿੱਚ ਹਾਂ ਉਦੋਂ ਇਹਨੂੰ ਕਹਿੰਦੇ ਨੇ ਵਿਸ਼ਵ ਨਾਮ ਦੇ ਜੀਵ। ਸੱਜੀ ਅੱਖ ਦੇ ਸਾਹ ਜੀ ਪਿਛਲੇ ਪਾਸੇ ਰਹਿੰਦਾ ਹੈ, ਇਹਨੂੰ ਉਦੋਂ ਵਿਸ਼ਵ ਨਾਮ ਕਹਿੰਦੇ ਹੈ। ਜਦੋਂ ਸਾਰੇ ਦਿਨ ਵਿੱਚ ਆਪਾਂ ਕੰਮ ਕਾਰ ਕਰਦੇ ਹਾਂ, ਮਿੱਠੇ ਭੱਜੇ ਫਿਰਦੇ ਹਾਂ, ਜਿਹੋ ਜਿਹੇ ਆਪਣੇ ਮਨ ਦੇ ਖਿਆਲ ਨੇ ਫੁਰਨੇ ਨੇ, ਫਿਰ ਰਾਤ ਨੂੰ ਜਦੋਂ ਆਪਾਂ ਸੌਂ ਜਾਂਦੇ ਹਾਂ ਨਾ, ਫਿਰ ਉਹ ਦਿਨ ਦੇ ਕੀਤੇ ਹੋਏ ਕੰਮ ਜਿਹੜੇ ਕੰਮ ਕਾਰ ਨੇ ਸੁਪਨੇ ਵਿੱਚ ਆ ਕੇ ਆਪਾਂ ਨੂੰ ਘੇਰ ਲੈਂਦੇ, ਫਿਰ ਉਹੋ ਜਿਹੇ ਸੁਪਨੇ ਆਉਂਦੇ ਆ। ਜੇ ਚੰਗੇ ਆਪਣੇ ਸੰਕਲਪ ਨੇ, ਜੇ ਬਾਣੀ ਪੜ੍ਹਦੇ ਹਾਂ ਸਾਰਾ ਦਿਨ, ਗੁਰੂ ਘਰ ਦੇ ਹਾਲ ਸਰਵਣ ਕਰਦੇ ਹਾਂ, ਸੇਵਾ ਕਰਦੇ ਹਾਂ, ਉਹੀ ਸੁਪਨੇ ਆਉਣਗੇ। ਜੇ ਸਾਰਾ ਦਿਨ ਆਪਾਂ ਵਿਕਾਰਾਂ ਦੀਆਂ ਗੱਲਾਂ ਸੁਣਦੇ ਰਹੇ, ਚਿੰਤਨ ਨਹੀਂ ਕਰਕੇ, ਰਾਤ ਨੂੰ ਵਿਕਾਰਾਂ ਦੀਆਂ ਗੱਲਾਂ ਸੁਪਨੇ ਵਿੱਚ ਆਉਣਗੀਆਂ। ਸੋ ਜਦੋਂ ਜਾਗਰਤ ਅਵਸਥਾ ਦੇ ਵਿੱਚ ਜੀਵ ਹੈ, ਸੱਜੀ ਅੱਖ ਦੇ ਪਾਸੇ ਪਿਛਲੇ ਪਾਸੇ ਹੈ, ਇਹਨੂੰ ਇਹਨੂੰ ਕਹਿੰਦੇ ਨੇ ਕਿ ਵਿਸ਼ਵ ਨਾਮੇ ਜੀਵ। ਜਦੋਂ ਰਾਤ ਨੂੰ ਸੁਪਨਾ ਆਉਂਦਾ ਹੈ ਸੂਖਮ ਦੇਹ ਦੇ ਵਿੱਚ, ਫਿਰ ਇਹੀ ਜਿਹੜਾ ਜੀਵ ਹੈ ਨਾ, ਉਹਨੂੰ ਕਹਿੰਦੇ ਆ ਪ੍ਰਤੀਤ ਨਾਮੇ ਨਾੜੀ। ਇੱਕ ਉਹਦਾ ਨਾਂ ਹੈ ਪ੍ਰਤੀਤ ਨਾਮੇ ਨਾੜੀ। ਕਹਿੰਦੀ ਜਿਹੜਾ ਆਪਣੇ ਜਿਹੜੇ ਰੋਮ ਨੇ, ਵਾਲ ਨੇ ਨਾ, ਕਹਿੰਦੇ ਵਾਲ ਦੇ 200 ਹਿੱਸੇ ਕਰ ਲਏ, ਇਤਨੀ ਬਰੀਕ ਨਾੜੀ ਹੈ। ਉਸ ਨਾੜੀ ਦੇ ਵਿੱਚ ਫਿਰ ਇਹ ਜੀਵ ਵਾਸਾ ਕਰਦਾ ਹੈ, ਫਿਰ ਉਹਨੂੰ ਕਹਿੰਦੇ ਤੇਜਸ ਨਾਮ ਹੈ, ਉਹਦਾ ਨਾਮ ਪੈ ਗਿਆ ਤੇਜਸ। ਇੰਨੀ ਬਰੀਕ ਅਵਸਥਾ ਜਾ ਕੇ ਫਿਰ ਇਹ ਜਿਹੜਾ ਜੀਵ ਹੈ ਸੁਪਨੇ ਦੀ ਘਾਟ ਘਟਦਾ ਹੈ। ਜਿਹੜੇ ਸੁਪਨੇ ਉਹਨਾਂ ਸੁਪਨਾ ਵੀ 7 ਪ੍ਰਕਾਰ ਦਾ ਮੰਨੇ ਹੈ। ਰੋਹ ਵਿਚਾਰ, ਸੁਪਨਾ ਕਿਵੇਂ ਬਣਦਾ ਹੈ, ਕਈਆਂ ਨੂੰ ਡਰ ਲੱਗਦਾ ਹੈ, ਕਈਆਂ ਨੂੰ ਖੁਸ਼ੀ ਲੱਗਦੀ ਹੈ, ਕਈਆਂ ਨੂੰ ਦੁਆ ਪੈਂਦੇ ਨੇ, ਇਹ ਕਿਉਂ ਪੈਂਦੇ ਨੇ ਰੋਹ ਵਿਚਾਰ। ਫਿਰ ਕਹਿਣ ਤੋਂ ਬਾਅਦ ਵੀ ਸੂਖਮ ਸਰੀਰ ਦੇ ਵਿੱਚ ਪ੍ਰਤੀਤ ਨਾਮੇ ਨਾੜੀ ਵਿੱਚ ਉਹ ਜਿਹੜਾ ਤੇਜਸ ਨਾਮੇ ਜੀਵ ਹੈ, ਆਪਣੀ ਆਤਮਾ, ਜੀਵ ਆਤਮਾ ਕਹਿੰਦੇ ਆਪਾਂ ਨੂੰ, ਪਰਾਤਮਾ ਵਿਸ਼ੇਸ਼ ਕਰਕੇ ਜਿਹੜਾ ਜੀਵ ਆਤਮਾ ਹੈ, ਇਹ ਸੁਪਨੇ ਦੀ ਕਾੜ ਘਟਦਾ ਹੈ। ਤੀਜੀ ਅਵਸਥਾ ਹੈ ਸੁਖੋਪ ਦੀ ਅਵਸਥਾ, ਜਿਹਨੂੰ ਆਪਾਂ ਕਹਿੰਦੇ ਕਾਰਨ ਦੇ। ਸੁਖੋਪ ਦੀ ਅਵਸਥਾ ਉਹ ਹੁੰਦੀ ਹੈ ਜਿਹਦੇ ਵਿੱਚ ਆਪਾਂ ਨੇ ਕਈ ਵਾਰੀ ਆਪਾਂ ਅਨੁਭਵ ਕਰਦੇ ਹਾਂ ਵੀ ਰਾਤ ਨੂੰ ਮੈਨੂੰ ਇਤਨੀ ਗੂੜੀ ਨੀਂਦ ਆਈ ਕਿ ਪਤਾ ਨਹੀਂ ਮੈਂ ਕਿੱਥੇ ਚਲਾ ਗਿਆ, ਬਹੁਤ ਗੂੜੀ ਨੀਂਦ ਆਈ, ਮੇਰਾ ਘਰ ਕਿਹੜਾ ਹੈ, ਮੇਰੇ ਮਾਂ ਪਿਓ ਕਿੱਥੇ ਨੇ, ਮੈਂ ਕਿੱਥੇ ਹਾਂ। ਕਈ ਵਾਰੀ ਇਤਨੀ ਗੂੜੀ ਨੀਂਦ ਆ ਜਾਂਦੀ ਹੈ, ਜਦੋਂ ਫਿਰ ਜਾਗਦੇ ਨਾ ਕਾਫੀ ਸਮਾਂ ਪਤਾ ਨਹੀਂ ਲੱਗਦਾ ਵੀ ਕਿੱਥੇ ਸੀ ਮੈਂ। ਕੋਈ ਬੰਦਾ ਕਿਤੇ ਕਸ਼ਟ ਵਿੱਚ ਹੋਵੇ, ਕੋਈ ਬਿਮਾਰੀ ਬਹੁਤ ਭਿਆਨਕ ਬਿਮਾਰੀ ਲੱਗੀ ਹੋਵੇ, ਕਿ ਪਰਮੇਸ਼ਰ ਨੇ ਕਿਰਪਾ ਕਰ ਲਈ, ਬਿਮਾਰੀ ਤੋਂ ਨਿਜਾਤ ਮਿਲ ਗਈ, ਬਿਮਾਰੀ ਤੋਂ ਮੁਕਤੀ ਮਿਲ ਗਈ, ਤੰਦਰੁਸਤੀ ਮਿਲ ਗਈ, ਫਿਰ ਬੰਦੇ ਦੇ ਮਨ ਤੋਂ ਭਾਰ ਲੈ ਜਾਂਦਾ। ਜਾਂ ਕੋਈ ਮੁਕੱਦਮਾ ਚੱਲਦਾ ਹੈ, ਬੜੇ ਹੋ ਗਏ ਮੁਕੱਦਮਾ ਚੱਲਦੇ ਨੂੰ, ਮਨ 'ਤੇ ਬਹੁਤ ਵੱਡਾ ਭਾਰ ਸੀ, ਉਹ ਭਾਰ ਮੁਕੱਦਮਾ ਜਿੱਤ ਕੇ ਬਰੀ ਹੋ ਗਏ, ਭਾਰ ਲੈ ਗਿਆ। ਫਿਰ ਐਸੇ ਸਮੇਂ ਦੇ ਵਿੱਚ ਬੰਦਾ ਇਤਨੀ ਗੂੜੀ ਨੀਂਦ ਸੌ ਜਾਂਦਾ, ਉਹਨੂੰ ਕਹਿੰਦੇ ਸੁਖੋਪ ਦੀ ਅਵਸਥਾ। ਜਦੋਂ ਫਿਰ ਜਾਗਦੇ ਹਨ, ਫਿਰ ਆਪਾਂ ਕਹਿੰਦੇ ਵੀ ਅੱਜ ਮੈਨੂੰ ਇਤਨੀ ਗੂੜੀ ਨੀਂਦ ਆਈ, ਪਤਾ ਨਹੀਂ ਮੈਂ ਕਿੱਥੇ ਚਲਾ ਗਿਆ। ਜਿਹੜਾ ਉਹ ਅਨੁਭਵ ਕਰਦਾ, ਉਹਨੂੰ ਸਾਰੇ ਕਹਿੰਦੇ ਨੇ ਪ੍ਰਗਿਆ ਨਾਮੇ ਜੀਵ। ਸਤਿ ਜੀ, ਇਹ ਤਿੰਨ ਅਵਸਥਾ ਜੀਵ ਦੀਆਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ, ਨਾਲ ਸੰਤ ਨਿਮਰ ਭਏ ਜਿਨ ਮਨ ਵਸਿਆ ਸੋਏ। ਜਿਹੜੇ ਰੱਬ ਦੇ ਪਿਆਰੇ ਨੇ ਉਹ ਤਿੰਨੇ ਵਕਤ ਤੋਂ ਪ੍ਰਲੰਘ ਜਾਂਦੇ ਆ, ਜਾਗਰਤ ਅਵਸਥਾ, ਸੁਪਨ ਅਵਸਥਾ, ਸੁਖੋਪਤੀ ਅਵਸਥਾ। ਚੌਥੀ ਹੈ ਸਤਸੰਗ ਜੀ ਬੇਹੋਸ਼ੀ, ਇਹਨੂੰ ਗੋਸਾ ਵੀ ਕਹਿੰਦੇ ਆ, ਬੇਹੋਸ਼ ਹੋ ਜਾਣਾ। ਤੇ ਪੰਜਵੀਂ ਹੈ ਸਮਾਧੀ। ਜਿਹੜੀ ਸਮਾਧੀ ਹੈ ਸਤਸੰਗ ਜੀ, ਇਹ ਵੀ ਦੋ ਪ੍ਰਕਾਰ ਦੀ ਮੰਨੀ ਹੈ, ਇਹਦੇ ਵਿਘਨ ਮੰਨੇ ਨੇ। ਪਰ ਗੁਰਮਤਿ ਵਿੱਚ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਗੁਰਬਾਣੀ ਦੀ ਸੇਵਾ ਮਿੱਠੀ ਲੱਗਦੀ, ਪੂਰੇ ਗੁਰੂ ਦੀ ਸੇਵਾ, ਕੱਚਾ ਤਨਾ ਗੁਰੂ ਨਾ ਹੋਵੇ ਕੋਈ, ਇਹ ਨਾ ਹੋਵੇ ਵੀ ਕਿ ਨਾ ਕੋਈ ਧੋਖਾ ਨਾ ਕੋਈ ਗਮ ਕਮਾਏਗੀ ਦੁਨੀਆ ਖਾਏਗੀ, ਹਾਂ ਇਹ ਗੱਲ ਨਾ ਹੋਵੇ, ਕੇਵਲ ਪਦਾਰਥਾਂ ਦਾ ਲਾਲਚੀ ਹੋਵੇ। ਕਿਉਂਕਿ ਸਾਹਿਬ ਗੁਰੂ ਦੀ ਕੱਲ੍ਹ ਵੀ ਗੱਲ ਆਈ ਸੀ, ਗੁਰੂ ਕਹਾਉਣ ਵਾਲੇ ਬੜੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਪੂਰਾ ਹਿਰਦੈ ਵਸਾਏ, ਪੂਰਾ ਪ੍ਰਭ ਰਾਧੇ ਆ, ਪੂਰਾ ਜਾਤਾ ਨਾ, ਪੂਰੇ ਗੁਰੂ ਦੀ ਸ਼ਰਨ ਲੱਗਣਾ। ਜਿਹੜਾ ਪੂਰਾ ਗੁਰੂ ਹੈ ਉਹੀ ਸਿੱਖ ਦੇ ਬੰਧਨ ਕੱਟ ਸਕਦਾ। ਸੋ ਜਿਹੜਾ ਪੂਰਾ ਗੁਰੂ ਹੈ ਸਤਸੰਗ ਜੀ, ਪੂਰੇ ਗੁਰੂ ਨੇ ਆਪਾਂ ਨੂੰ ਗਿਆਨ ਦੇਣਾ, ਜਦੋਂ ਜਿਹੜਾ ਪੂਰਾ ਗੁਰੂ ਹੈ ਉਹਦੀ ਸੇਵਾ ਕੀਤੀ ਜਾਵੇ ਮਨ ਕਰਕੇ ਤਨ ਕਰਕੇ ਧਨ ਕਰਕੇ। ਫਿਰ ਸਤਿਗੁਰੂ ਮਹਾਰਾਜ ਜਿਹੜੀ ਸੇਵਾ ਹੈ ਸਾਧ ਸੰਗਤ ਜੀ, ਸੇਵਾ ਵੀ ਦੋ ਪ੍ਰਕਾਰ ਦੀ ਹੈ। ਇੱਕ ਤਾਂ ਸੇਵਾ ਕਰਦੇ ਹਾਂ ਆਪਾਂ ਹੱਥਾਂ ਦੇ ਨਾਲ, ਸੰਗਤ ਦੇ ਭਾਂਡੇ ਮਾਂਜਣੇ, ਪ੍ਰਸ਼ਾਦਾ ਪਕਾਉਣਾ, ਲੰਗਰ ਵਰਤਾਉਣਾ, ਝਾੜੂ ਮਾਰਨਾ, ਇਹ ਸੇਵਾ ਹੈ। ਦੂਜੀ ਸੇਵਾ ਸਾਹ ਇਹ ਮਨ ਕਰਕੇ, ਗੁਰੂ ਕੀ ਸੇਵਾ ਸ਼ਬਦ ਵਿਚਾਰ, ਜਿਹੜੀ ਸ਼ਬਦੀ ਵਿਚਾਰ ਹੈ। ਸ਼ਬਦੀ ਵਿਚਾਰ ਕੀ ਹੈ? ਸ਼ਬਦੀ ਵਿਚਾਰ ਹੈ ਸਾਧ ਸੰਗਤ ਜੀ, ਬ੍ਰਹਮ ਹੈ ਸਾਰੇ, ਸਾਰੇ ਬ੍ਰਹਮ ਹੀ ਵਿਸ਼ੇ ਕਰਨ ਜੋ ਆਪਣੀ ਸਾਖੀ ਚੱਲ ਰਹੀ ਹੈ, ਸਾਰੇ ਬ੍ਰਹਮ ਹੀ ਹੈ। ਜਿਹਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਬ੍ਰਹਮ ਦਿਸੈ ਬ੍ਰਹਮ ਸੁਣੀਏ ਏਕ ਏਕ ਬਖਾਣੀ, ਇਹ ਸਤਿਗੁਰੂ ਦੀ ਸੇਵਾ ਹੈ। ਸਤਿਗੁਰੂ ਦੀ ਸੇਵਾ ਸ਼ਬਦੀ ਵਿਚਾਰ ਹੋਮੇ ਮਾਰੇ ਕਰਨੀ ਸਾਰ, ਇਹ ਸ੍ਰੇਸ਼ਟ ਕਰਨੀ, ਆਪਣੇ ਹੋਮੇ ਨੂੰ ਮਾਰ ਦੇਣਾ, ਅਗਰ ਤਾਂ ਉਦੋਂ ਰਹਿਤ ਹੋ ਜਾਣਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਗੁਰੂ ਕੀ ਸੇਵਾ ਮਿੱਠੀ ਲੱਗੀ, ਜਦੋਂ ਫਿਰ ਗੁਰੂ ਦੀ ਸੇਵਾ ਮਨ ਕਰਕੇ ਬਾਣੀ ਮਿੱਠੀ ਲੱਗੇ ਤੇ ਸ਼ਬਦ ਵਿੱਚੋਂ ਰਸ ਆਉਣ ਲੱਗ ਗਿਆ, ਇਹ ਮੈਂ ਕਿ ਸੁਖ ਮਨ ਅੰਦਰ ਸਹਿਜ ਸਮਾਧੀ, ਇਹਨੂੰ ਫਿਰ ਸਹਿਜ ਸਮਾਧ ਕਹਿੰਦੇ। ਇੱਕ ਹੱਠ ਯੋਗ ਹੈ, ਕਰਮ ਯੋਗ ਹੈ, ਗਿਆਨ ਯੋਗ ਹੈ, ਪਰ ਗੁਰਮਤਿ ਵਿੱਚ ਕਹਿੰਦੇ ਸਹਿਜੋਗ, ਸਹਿਜ ਯੋਗ, ਸਹਿਜ ਕਹਿੰਦੇ ਗਿਆਨ ਨੂੰ, ਗਿਆਨ ਪ੍ਰਾਪਤ ਕਰਕੇ ਆਰੇ ਹੇੜੇ ਵੀ ਸਮਾਧੀ ਲੱਗੀ ਹੋਈ ਹੈ, ਇਹ ਨੀਹਾਂ ਵਿੱਚ ਵੀ ਸਮਾਧੀ ਲੱਗੀ ਹੋਈ ਹੈ, ਤਤੀ ਤਵੀ ਦੇ ਸਮਾਧੀ ਲੱਗੀ ਹੋਈ ਹੈ, ਤਰਾਠੀਆਂ ਦੇ ਚੜ੍ਹ ਕੇ ਵੀ ਸਮਾਧੀ ਲੱਗੀ ਹੋਈ ਹੈ। ਸੁਖ ਮਨ ਅੰਤਰ ਸਹਿ ਸਮਾਧੀ, ਹਰ ਹਰ ਕਤ ਮਨ ਨਿਰਮਲ ਹੋਵਾ, ਗੁਰ ਕੀ ਸੇਵ ਪਿਆਰੀ ਹੈ। ਸੋ ਇਸ ਕਰਕੇ ਜਿਹੜੇ ਆਪਣੇ ਤਿੰਨ ਸਰੀਰ ਨੇ, ਤਿੰਨੇ ਸਰੀਰਾਂ ਤੋਂ ਪਰੇ ਆਪਣਾ ਨਿੱਜ ਸਰੂਪ ਹੈ ਸਾਧ ਸੰਗਤ ਜੀ। ਸਤਿਗੁਰੂ ਮਹਾਰਾਜ ਜੀ ਉਹਦੀ ਗੱਲ ਕਰ ਰਹੇ ਤੇ ਸਿੱਖਾ, ਜਿਹੜਾ ਜੰਮਣਾ ਤੇ ਮਰਨਾ ਹੈ ਇਹ ਸਰੀਰ ਨੂੰ ਹੈ, ਇਹ ਸਰੀਰ ਦੇ ਵਿਕਾਰ ਨੇ, ਅਤੇ ਭੁੱਖ ਤੇ ਪਿਆਸਾ ਲੱਗਣੀ ਇਹ ਹੈ ਪ੍ਰਾਣਾਂ ਦਾ ਧਰਮ, ਇਹ ਪ੍ਰਾਣ ਲੱਗਦੇ, ਪਿਆਸਾ ਤੇ ਭੁੱਖ ਲੱਗਣੀ ਇਹ ਪ੍ਰਾਣਾਂ ਦੇ ਵਿਕਾਰ ਹਨ।
ਹਰਖ ਸ਼ੋਕ ਮਨ ਕੇ ਜਦਹਿਰ,
ਅਗੇ ਸਾ ਹਰਖ ਦੇ ਸ਼ੋਕ, ਹਰਖ ਨਾਲ ਖੁਸ਼ੀ ਦਾ ਹੈ, ਸੁੱਖ ਨਾਲ ਚਿੰਤਾ ਦਾ। ਜਦੋਂ ਕੋਈ ਚੀਜ਼ ਪ੍ਰਾਪਤ ਹੁੰਦੀ ਹੈ ਉਦੋਂ ਆਪਾਂ ਬੜੀ ਖੁਸ਼ੀ ਵਿੱਚ ਹੁੰਦੇ ਹਾਂ, ਜਦੋਂ ਕਿਸੇ ਚੀਜ਼ ਦਾ ਵਿਯੋਗ ਹੁੰਦਾ ਹੈ ਫਿਰ ਆਪਾਂ ਦੁਖੀ ਹੁੰਦੇ ਹਾਂ। ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਧਿਆਨ ਨਾਲ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਲਿਖੇ ਆਵੇ ਭਾਗ, ਅਤੇ ਨਾਲ ਮਹਾਰਾਜ ਇਹ ਵੀ ਕਹਿੰਦੇ ਨੇ ਵੀ ਜਿਹੜੇ ਦੋਨੇ ਸੰਯੋਗ ਅਤੇ ਵਿਯੋਗ ਨੇ ਸੰਸਾਰ ਦੀ ਕਾਰ ਨੂੰ ਚਲਾ ਰਹੇ ਨੇ। ਪਰ ਮਹਾਰਾਜ ਇਹ ਵੀ ਨਾਲ ਦੀ ਨਾਲ ਆਪਾਂ ਨੂੰ ਦੱਸਦੇ ਹੈ ਕਿ ਜੋ ਜਨਮੇ ਤੋਂ ਹੋਇਆ ਜਾਂਦਾ, ਜਿਹਦੇ ਜਨਮ ਰਿਹਾ ਗੁਰੂ ਆ ਵੀ, ਜਿਹਦਾ ਵਿੱਚ ਸੰਯੋਗ ਹੋਇਆ ਉਹਦਾ ਵਿਯੋਗ ਵੀ ਹੋਵੇਗਾ, ਸੰਯੋਗ ਵਿਯੋਗ ਧਰੋਂ ਹੀ ਹੋਆ। ਅਤੇ ਮਹਾਰਾਜ ਕਹਿੰਦੇ ਜਦੋਂ ਕੋਈ ਚੀਜ਼ ਪ੍ਰਾਪਤ ਹੋ ਗਈ, ਸੰਯੋਗ ਹੋਇਆ, ਜਦੋਂ ਜੀਵ ਅਗਿਆਨ ਦੇ ਵਿੱਚ ਹੈ ਫਿਰ ਇਹ ਬੜੀ ਖੁਸ਼ੀ ਮਨਾਉਂਦਾ, ਜਬ ਸੰਭਵ ਮਿਲਿਆ ਤਬ ਗਰਭ ਕਰਤ ਹੈ, ਜਾਂ ਮਾਇਆ ਲੱਗੀ ਤਾਂ ਰੋਣ ਲੱਗਦਾ ਹੈ। ਤੇ ਮਹਾਰਾਜ ਕਹਿੰਦੇ ਭਾਈ ਹਰਖ ਤੇ ਸ਼ੋਕ ਇਹ ਮਨ ਨੂੰ ਲੱਗਦੇ ਹਨ,
ਸਾਖੀ ਰੂਪ ਬ੍ਰਹਮ ਨਿਰਲੇਪ।
ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਆਪਣਾ ਨਿਜ ਸਰੂਪ ਹੈ, ਸਾਖੀ ਰੂਪ, ਜਿਹੜਾ ਆਪਣੀ ਦੇਹ ਦੇ ਵਿੱਚ ਪ੍ਰਕਾਸ਼ ਕਰ ਰਿਹਾ, ਕਹਿੰਦੇ ਉਹ ਬ੍ਰਹਮ ਜਿਹੜਾ ਨਿਰਲੇਪ ਹੈ, ਨਾ ਉਹ ਜੰਮਦਾ ਹੈ, ਨਾ ਉਹ ਮਰਦਾ ਹੈ, ਨਾ ਉਹਨੂੰ ਭੁੱਖ ਲੱਗਦੀ ਹੈ, ਨਾ ਪਿਆਸਾ ਹੈ, ਤੇ ਨਾ ਹਰਖ ਨਾ ਸ਼ੋਕ ਹੈ, ਉਹ ਸਾਰੀਆਂ ਅਵਸਥਾ ਤੋਂ ਨਿਰਲੇਪ ਰਹਿਣ ਵਾਲਾ ਹੈ।
ਮੁਕਤ ਹੋਤ ਲਖ ਬਿਨਾ ਵਖੇਪ,
ਤੇ ਮਹਾਰਾਜ ਕਹਿੰਦੇ ਮੁਕਤ ਹੋਤ ਲਖ ਬਿਨਾ ਵਖੇਪ, ਕਹਿੰਦੇ ਜਿਹੜੇ ਗੁਰਸਿੱਖ ਇਹ ਬ੍ਰਹਮ ਦੀ ਵਿਚਾਰ ਕਰਨਗੇ, ਆਪਣੇ ਨਿਜ ਸਰੂਪ ਦੀ ਵਿਚਾਰ ਕਰਨਗੇ, ਕਹਿੰਦੇ ਕਿਸੇ ਬਿਨਾਂ ਕਿਸੇ ਕਸ਼ਟ ਤੋਂ ਸਹਿਜੇ ਹੀ ਉਹ ਮੁਕਤੀ ਨੂੰ ਪ੍ਰਾਪਤ ਹੋ ਜਾਣਗੇ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ ਕੀਤਾ, ਅੱਗੋਂ ਉਹ ਭਾਈ ਮੋਹਨ ਜੀ ਅੱਗੋਂ ਹੋਰ ਸਵਾਲ ਕਰਦਾ ਹੈ, ਸਤਿਗੁਰੂ ਮਹਾਰਾਜ ਤੁਸੀਂ ਨੇ ਕਿਹਾ ਵੀ ਕੇਵਲ ਸਤਨਾਮ ਸ੍ਰੀ ਵਾਹਿਗੁਰੂ ਦਾ ਹੀ ਜਾਪ ਕਰਨਾ ਹੈ, ਤੁਸੀਂ ਕੇਵਲ ਇੱਕ ਨਾਮ ਦੀ ਹੀ ਗੱਲ ਕਰਦੇ ਹੋ।
ਸਤਿਗੁਰ ਕਹਿਓ ਲਖੋ ਮਨ ਮਾਹੋ,
ਸਤਿਗੁਰ ਕਹਿਓ, ਅੱਗੋਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਿੱਖਾ ਲਖੋ ਮਨ ਮਾਹੋ, ਕਹਿੰਦੇ ਆਪਣੇ ਮਨ ਵਿੱਚ ਹੀ ਇਸ ਵਿਚਾਰ ਨੂੰ ਵਸਾਉਣਾ ਕਰ, ਜਿਵੇਂ ਕਹਿੰਦੇ ਬੜਾ ਬੇਗ ਕੋਈ ਕਿਤੇ ਬਾਜੂ ਚੱਲਦੀ ਹੋਵੇ, ਕਿਤੇ ਬਹੁਤ ਤੇਜ਼ ਕਿਤੇ ਹਵਾ ਚੱਲਦੀ ਹੋਵੇ,
ਇੱਕ ਭੁਜ ਬਲ ਤੇ ਪਰਤੇ ਪਾਰ,
ਕਹਿੰਦੇ ਬੜੀ ਤੇਜ਼ ਹਵਾ ਚੱਲਦੀ ਹੋਵੇ, ਕਿਸੇ ਬੰਦੇ ਨੇ ਕੋਈ ਨਦੀ ਪਾਰ ਕਰਨੀ ਹੋਵੇ, ਤੇਜ਼ ਹਵਾ ਚੱਲਦੀ ਹੋਵੇ, ਅਥਵਾ ਜਿਹੜੀ ਨਦੀ ਹੈ ਉਹਦਾ ਪ੍ਰਵਾਹ ਬੜਾ ਤੇਜ਼ ਹੋਵੇ, ਕਹਿੰਦੇ ਬੰਦਾ ਕੋਈ ਤੈਰ ਕੇ ਪਾਰ ਲੰਘੇ, ਉਹਦੀਆਂ ਭੁੱਜ ਕੇ ਬਾਹਾਂ ਵਿੱਚ ਬੜੀ ਸ਼ਕਤੀ ਹੈ, ਉਹ ਤਰਨਾ ਵੀ ਜਾਣਦਾ ਹੈ, ਕਹਿੰਦੇ ਵੀ ਕੋਈ ਇੱਕ ਅੱਧਾ ਇਹੋ ਜਿਹਾ ਪੁਰਸ਼ ਹੋ ਸਕਦਾ ਹੈ ਕਿ ਨਦੀ ਦਾ ਪ੍ਰਵਾਹ ਬੜਾ ਤੇਜ਼ ਹੋਵੇ, ਆਪਣੀ ਬਾਹਾਂ ਦੀ ਸ਼ਕਤੀ ਨਾਲ ਉਤਰ ਕੇ ਲੰਘ ਜਾਏਗਾ।
ਐਸੇ ਬਿਰਨੇਰ ਦੇ ਵਿਚਾਰ,
ਪਰ ਕਹਿੰਦੇ ਐਸਾ ਕੋਈ ਬਿਰਲਾ ਬਿਰਲੇ ਹੁੰਦਾ ਜਿਹੜਾ ਉਹ ਨਦੀ ਨੂੰ ਤੈਰ ਕੇ ਲੰਘ ਜਾਵੇ। ਸਤਸੰਗ ਜੀ ਇੱਥੇ ਨਾਲ ਦੀ ਨਾਲ ਇਹ ਵਿਚਾਰ ਹੈ ਕਿ ਜਿਵੇਂ ਕੋਈ ਨਦੀ ਨੂੰ ਤੈਰ ਕੇ ਲੰਘ ਜਾਂਦਾ ਨਾ, ਵੀ ਸੰਸਾਰ ਸਮੁੰਦਰ ਨੂੰ ਤਰ ਕੇ ਲੰਘਣ ਦਾ ਕੀ ਭਾਵ ਹੈ। ਕਹਿੰਦੇ ਕਈ ਕਰਮ ਕਰਦੇ ਨੇ, ਕਰਮ ਕਾਂਡ, ਉਹ ਕਰਮ ਕਰਕੇ ਤਰਨਾ ਚਾਹੁੰਦੇ। ਜਿਵੇਂ ਵੇਦਾਂ ਵਿੱਚ ਕਰਮ ਕਾਂਡ ਦੇ ਸਤਸੰਗ ਜੀ 20 ਲੱਖ ਸ਼ਲੋਕ ਨੇ। ਉਹ ਕਹਿੰਦੇ ਕਰਮ ਕਰੋ ਵੀ ਕਰਮਾਂ ਕਰਕੇ ਤੂੰ ਤਰ ਜਾਓਗੇ। ਮਹਾਰਾਜ ਕਹਿੰਦੇ ਜਿਵੇਂ ਕਹਿੰਦੇ ਸੰਸਾਰ ਵਿੱਚ ਨਦੀ ਆਪਾਂ ਵੇਖਦੇ ਹਾਂ ਕੋਈ ਤਰਕੇ ਲੰਘ ਜਾਂਦਾ, ਕੋਈ ਕੋਈ ਲੰਘਦਾ ਨਹੀਂ, ਡੁੱਬ ਜਾਂਦੇ ਨੇ ਕਿਉਂਕਿ ਪ੍ਰਵਾਹ ਬੜਾ ਤੇਜ਼ ਹੈ ਨਾ ਨਦੀ ਦਾ। ਕਹਿੰਦੇ ਇਸੇ ਕਰੇ ਜਿਹੜਾ ਸੰਸਾਰ ਸਮੁੰਦਰ ਹੈ, ਮਹਾਰਾਜ ਕਹਿੰਦੇ ਲੰਮੀ ਲੰਮੀ ਨਦੀ ਵਹਿ ਕੱਪਰ ਕੇਰੇ ਵਾਰ। ਇਹ ਨਦੀ ਬੜੀ ਲੰਮੀ ਹੈ, ਕੱਪੜ ਤੋਂ ਲਹਿਰਾਂ ਦੀਆਂ ਲਹਿਰਾਂ ਬੜੀਆਂ ਜਾਂ ਤੇਜ਼ ਨੇਗੀਆਂ। ਤਦੇ ਮਹਾਰਾਜ ਕਹਿੰਦੇ ਨੇਗੇ ਸਤਿਗੁਰੂ ਮਹਾਰਾਜ ਜਗਿਆਸੂ ਰੂਪ ਦੁਆਰਾ ਸਿੱਖ ਨੂੰ ਉਪਦੇਸ਼ ਕਰ, ਤੂੰ ਵੀ ਇਸ ਤਰ੍ਹਾਂ ਬੇਨਤੀ ਕਰ ਕਿ ਬੇਨਤੀ ਕਰ ਕਿ ਸਤਿਗੁਰੂ ਨੂੰ ਹਲਾਏ ਬੇੜੇ ਡੁੱਬਣ ਨਾ ਹੈ ਭਾਵ ਕਿ ਗੁਰੂ ਨੂੰ ਬੇਨਤੀ ਕਰ ਕਿ ਤੇਰਾ ਇਹ ਬੇੜਾ ਪਾਰ ਲੰਘ ਜਾਵੇ। ਬੇੜੀ ਸਤਸੰਗ ਜੀ ਜੇ ਪੂਰੀ ਸਹੀ ਸਲਾਮਤ ਹੋਵੇ, ਮਲਾਹ ਦੀ ਸੁਚੇਤ ਹੋਵੇ, ਜਿਹੜੀ ਹਵਾ ਹੈ ਉਹ ਵੀ ਅਨੁਕੂਲ ਹੋਵੇ, ਫਿਰ ਪਾਰ ਹੋ ਜਾਂਦਾ, ਮਲਾਹ ਪਾਰ ਕਰ ਦਿੰਦਾ। ਜੇ ਬੇੜੀ ਵੀ ਕਮਜ਼ੋਰ ਹੋਵੇ ਅਤੇ ਮਲਾਹ ਵੀ ਚੰਚਲ ਹੋਵੇ ਅਤੇ ਬੇੜੀ ਛੇਕ ਹੋਏ ਹੋਣ, ਪਰ ਉਹ ਪਾਰ ਨਹੀਂ ਹੋਇਆ ਕਰਦੀ। ਇਹ ਆਪਣੀ ਇਹ ਵਸਦਾ ਹੈ ਜਿਹੜੀ ਆਪਣੀ ਜੀਵਨ ਦੀ ਬੇੜੀ ਹੈ, ਇਹ 'ਚ ਬੜੇ ਛੇਕ ਨੇ। ਕਬੀਰ ਬੇੜੀ ਜਰਜਰੀ ਫੂਟੇ ਛੇਕ ਹਜ਼ਾਰ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਚਰ ਗਏ ਡੂਬੇ ਸਿੰਘ ਦਿਲ ਸਰ ਭਾਰ। ਆਪਣੇ ਜੀਵਨ ਦੇ ਵਿਹੜੇ ਵਿੱਚ ਵਿਕਾਰਾਂ ਦੇ ਛਿਦਰ ਹਨ, ਵਿਕਾਰਾਂ ਦੇ ਛੇਕ ਹੋਏ ਹੋਏ ਨੇ। ਜਿਹੜਾ ਮਲਾਹ ਹੈ ਆਪਣਾ ਮਨ, ਇਹ ਬੜਾ ਚੰਚਲ ਹੈ। ਜਿਹੜੀ ਹਵਾ ਤ੍ਰਿਸ਼ਨਾ ਦੀ ਵਿਕਾਰਾਂ ਦੀ, ਇਹ ਬੜੀ ਤੇਜ਼ ਹੈ, ਕਿਵੇਂ ਪਾਰ ਲੰਘਾਂਗੇ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਬੇਨਤੀ ਕਰ, ਸਤਿਗੁਰੂ ਨੂੰ ਅਲਾਏ, ਅਲਾਇਆ ਨੂੰ ਹੈ ਬੇਨਤੀ ਕਰਨ ਦਾ। ਸਤਿਗੁਰੂ ਨੂੰ ਬੇਨਤੀਆਂ ਕਰ, ਆਪਣੇ ਗੁਰੂ ਨੂੰ ਬੇਨਤੀ ਕਰ, ਬੇੜੇ ਡੁੱਬਣ ਨਹੀਂ ਭਾਓ, ਤੇਰੇ ਬੇੜੇ ਨੂੰ ਗੁਰੂ ਨੇ ਪਾਰ ਕਰਨਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਕਹਿੰਦੇ ਕਈ ਤਾਂ ਕਰਮ ਕਰਕੇ ਨਾ ਤਰਨਾ ਚਾਹੁੰਦੇ ਹੈ ਪਰ ਉਹ ਡੁੱਬ ਜਾਂਦੇ ਨੇ। ਕਹਿੰਦੇ ਕਰਮਾਂ ਕਰਕੇ ਕੋਈ ਬਿਰਲਾ ਕਰਦਾ ਹੈ, ਕਰਮਾਂ ਦੀ ਹੰਗਦਾ ਜਾਂਦੀ ਹੈ ਤੇ ਕਰਮ ਕਰਦ ਵਧੇ ਅਹਮੇਵ, ਹੰਗਦਾ ਜਾਂਦੀ ਹੈ ਉਹ ਵੀ ਡੁੱਬ ਜਾਂਦੇ ਨੇ। ਸਤਿਗੁਰੂ ਮਹਾਰਾਜ ਜੀ ਸਿੱਖ ਨੂੰ ਦੱਸਦੇ ਆ, ਸਿੱਖ ਨੇ ਸਵਾਲ ਕੀਤੇ ਤੁਸੀਂ ਕਿਹਾ ਵੀ ਇਹ ਸਤਨਾਮ ਦਾ ਜਾਪ ਕਰਨ ਦੀ ਤਰ ਜਾਈਦਾ, ਇਹਦਾ ਕੀ ਮਤਲਬ ਹੈ, ਇਹਦਾ ਕੀ ਮਹਾਤਮ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਕਈਆਂ ਦੇ ਬਾਹਾਂ ਯੋਗ ਹੋਵੇ ਉਹ ਤਰਕੇ ਲੰਘ ਜਾਂਦੇ ਹਨ।
ਛੱਡ ਮੇਰੇ ਪਰ ਸਭ ਕੋ ਉਤਰੈ,
ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਰ ਕੋਈ ਤਰਕੇ ਲੰਘ ਸਕਦਾ, ਹਰ ਕਿਸੇ ਵਿੱਚ ਸ਼ਕਤੀ ਨਹੀਂ ਹੁੰਦੀ ਉਹ ਤੈਰ ਕੇ ਲੰਘ ਜਾਵੇ। ਪਰ ਜੇ ਕਹਿੰਦੇ ਜਹਾਜ਼ ਹੋਵੇ ਨਾ, ਤੇ ਜਹਾਜ਼ ਵਿੱਚ ਭਾਵੇਂ ਬੱਚਾ ਹੈ, ਬੁੱਢਾ ਹੈ, ਕੋਈ ਢਿੱਲਾ ਮੱਠਾ ਵੀ ਹੋਵੇ, ਉਹ ਸਾਰੇ ਉਸ ਜਹਾਜ਼ ਚੜ੍ਹ ਕੇ ਪਾਰ ਲੰਘ ਜਾਂਦੇ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜਹਾਜ਼ ਕਿਹੜਾ ਹੈ, ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ, ਜੋ ਵਾਹਿਗੁਰੂ ਨਾਮ ਹੈ, ਜਿਹੜੀ ਗੁਰਬਾਣੀ ਹੈ, ਇਹ ਜਹਾਜ਼ ਦੀ ਨਿਆਈ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਗੁਰ ਕਾ ਬਚਨ ਬਚੇ ਬਚੈ ਜੀ ਨਾਲੇ, ਜਾਨੀ ਡੋਬੈ ਤਸਕਰ ਨਹੀਂ ਲੇਵੈ ਭਾਏ ਨਾ ਸਕੈ ਜਾਲੇ, ਨਿਰਤਨ ਕੋ ਧਨ ਅੰਧਲੇ ਕੋ ਟਿਕ ਮਾ ਗੂ ਜੈਸੇ ਪਾਲੇ, ਸਾਗਰ ਮੇ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਇਹ ਸਾਗਰ ਵਿੱਚ ਬਹੁਤ ਹੈ ਪਰਮੇਸ਼ਰ ਦਾ ਨਾਮ, ਕਰੀ ਕਿਰਪਾ ਕਿਰਪਾਲੇ। ਗੁਰੂ ਜੀ ਕਿਰਪਾ ਕਰਦੇ ਨੇ ਆਪਾਂ ਨੂੰ, ਨਾਮ ਦੇ ਜਹਾਜ਼ ਤੇ ਚੜ੍ਹਦੇ ਨੇ ਕਿ ਸਿੱਖੋ ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੈ, ਜਹਾਜ਼ ਦੀ ਨਿਆਈ ਹੈ ਜੀ।
ਸੁਖ ਕੇ ਸਾਥ ਪਾਰ ਸੋ ਪਰੈ,
ਉਹ ਸਹਿਜੇ ਹੀ ਜਿਹੜੇ ਗੁਰੂ ਵਾਲੇ ਬਣ ਕੇ ਗੁਰਮੰਤਰ ਦਾ ਜਾਪ ਕਰਦੇ ਨੇ ਸੰਸਾਰ ਤੋਂ ਪਾਰ ਹੋ ਜਾਂਦੇ ਹਨ।
ਸਤਨਾਮ ਜਹਾਜ਼,
ਕਹਿੰਦੇ ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੈ, ਜਹਾਜ਼ ਦੀ ਨਿਆਈ ਹੈ।
ਸਤਿਪੁਰੇ ਸਮਨ ਕੇ ਕਾਜੂ,
ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਜਹਾਜ਼ ਚੜ੍ਹ ਜਾਣਗੇ ਉਹਨਾਂ ਦੇ ਦੁਨਿਆਵੀ ਕਾਜ ਵੀ, ਕਿਉਂਕਿ ਦੋਵੇਂ ਥਾਵ ਰੱਖੇ ਗੁਰ ਸੋਰੇ, ਉਹਦਾ ਲੋਕ ਤੇ ਪ੍ਰਲੋਕ ਸਹੇਲਾ ਹੋ ਜਾਵੇਗਾ।
ਅੰਤ ਸਹਿਕ ਬਨੇ ਵਿਸਾਲਾ,
ਤੇ ਅੰਤ ਦੇ ਸਮੇਂ ਵੀ ਜੋ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਹੈ, ਜੋ ਗੁਰੂ ਦੇ ਬਚਨ ਹਨ, ਵਾਹਿਗੁਰੂ ਮੰਤਰ ਹੈ, ਅੰਤ ਦੇ ਸਮੇਂ ਵੀ ਇਹ ਸਹਾਇਤਾ ਕਰਦਾ ਹੈ।
ਨਾਸੇ ਕਸ਼ਟੂ ਸਰਬਦਾ ਕਾਲਾ,
ਸਰਬਦਾ ਕੀ ਸਰੇ ਕਾਲ ਦੇ ਵਿੱਚ ਕਿਹੋ ਜਿਹਾ ਸਮਾਂ ਮਰਜ਼ੀ ਹੋਵੇ, ਕਿਉਂਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਥਾਂ ਤੇ ਰੱਖ ਕੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਇਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾਸ ਹੈ ਤਾਂ ਸਰਬਦਾਤਾ ਦਾ ਸਾਰੇ ਕਸ਼ਟਾਂ ਨੂੰ ਨਾਸ ਕਰਨ ਵਾਲਾ ਹੈ ਜੀ।
ਪਰਮੇਸ਼ਰ ਕੇ ਸਾਹਮਣੇ ਦੂਜਾ,
ਇਸ ਕਰਕੇ ਭਾਈ ਸਿੱਖਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਕਲ ਵਿੱਚ ਕਦੇ ਕਲਯੁਗ ਦੇ ਵਿੱਚ ਇਹਦੇ ਸਾਹਮਣੇ ਬਰਾਬਰ ਕੋਈ ਹੋਰ ਚੀਜ਼ ਨਹੀਂ ਹੈ। ਆਪ ਜੀ ਵਿਚਾਰਾ ਸਰਵਣ ਕਰਦੇ ਰਹਿੰਦੇ ਹੋ ਤੇ ਗੁਰਬਾਣੀ ਵਿੱਚ ਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤੇ ਨੇ, ਅਬ ਕਦੋਂ ਆਇਓ ਰੇ ਇੱਕ ਨਾਮ ਬਹੋ ਬਹੋ। ਕਦੋਂ ਦੇ ਸਮੇਂ ਦੇ ਵਿੱਚ ਇੱਕ ਨਾਮ ਦੀ ਮਹਿਮਾ ਮਹਾਰਾਜ ਨੇ ਕਥਨ ਕੀਤੀ ਹੈ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਕਿ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਭਾਈ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ, ਕਲ ਜੋ ਕਿ ਅਪਕਾਰ ਸੁਣ ਜੈਸੇ ਵੇਦ ਅਥਰਵਣ ਗਾਈ ਕਿ ਕਰਕੇ ਵੀ ਸਦਾਵਣਾ ਤੇ ਭਉ ਭਗਤ ਪ੍ਰਵਾਣ ਹੈ ਕਰਕੇ ਵੀ ਸਦਾਵਣਾ। ਤਾਂ ਪ੍ਰਭ ਅੰਤਰ ਲੇਖੇ ਅੰਦਰ ਪਾਈ ਕਲਯੁਗ ਨਾਵੇ ਕੀ ਵਡਿਆਈ ਤੇ ਕਲਯੁਗ ਦੇ ਵਿੱਚ ਇੱਕ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਥਨ ਕੀਤੀ ਹੈ।
ਸਿਮਰੈ ਨਾਮ ਹਿਰਦੈ ਨਿਤ ਪੂਜਾ,
ਇਸ ਕਰਕੇ ਭਾਈ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ, ਧਾਰਨਾ ਭਾਨਾ, ਅੰਤਰਗਤ ਜਾਣਾ, ਤਾਂ ਕੀ ਕਰਮਨ ਸੇਵਾ ਤੇ ਕਰ ਪੂਜਾ ਹੋਮ ਇਹ ਮਨੁਆ ਅਕਾਲ ਮੂਰਤ ਗੁਰਦੇਵਾ, ਕਹਿੰਦੇ ਆਪਣੇ ਮਨ ਦੁਆਰਾ ਉਸ ਪਰਮੇਸ਼ਰ ਅਕਾਲ ਦੀ ਪੂਜਾ ਕਰਨਾ
ਕਰੀਏ।
ਜਿਹੜੇ ਕਹਿੰਦੇ ਨਿੱਤ ਹੀ ਉੱਠਦਿਆਂ ਬੈਠਦਿਆਂ ਐਸੇ ਪਰਮੇਸ਼ਰ ਦੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਨੇ ਉਹ ਧੰਦਾ ਦੇ ਯੋਗ ਹਨ। ਇਸ ਤਰ੍ਹਾਂ ਹੌਲੀ ਹੌਲੀ ਕਰਦਿਆਂ ਕਰਦਿਆਂ ਨਲਾਗਤ ਨਾਗਤ ਲਾਗਤ ਹੈ ਭਉ ਭਾਗਤ 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 ਹੈ, ਇੱਕ ਐਸੀ ਅਵਸਥਾ ਹੈ ਉਹ ਲਿਵ ਲੱਗ ਜਾਂਦੀ ਹੈ ਤੇ ਪਰਮੇਸ਼ਰ ਦੀ ਪ੍ਰਸੰਨਤਾ ਹੋ ਜਾਂਦੀ ਹੈ।
ਗ੍ਰਿਸ਼ਤੀ ਰਹੇ ਕਿ ਹੋਏ ਸੰਨਿਆਸੀ,
ਜੇ ਫਿਰ ਉਹ ਗ੍ਰਿਸ਼ਤੀ ਹੈ ਕਿ ਸੰਨਿਆਸੀ ਦੇ ਭਾਵ ਹੈ ਕਿ ਉਹ ਦੁਨੀਆਂ ਤੋਂ ਬਰਕਤ ਰਹਿਣ ਵਾਲਾ, ਕਿਉਂਕਿ ਗੁਰੂ ਘਰ ਦੋਨੇ ਪ੍ਰਵਾਨ ਨੇ, ਜਿਨ ਤੋਂ ਜਾਤਾ ਸੋ ਗ੍ਰਹਿ ਤੋਂ ਉਦਾਸੀ ਪ੍ਰਵਾਨ। ਕਿਉਂਕਿ ਕਈ ਲੋਕ ਸ਼ੰਕਾਵਾਦੀ ਕਰਦੇ ਨੇ ਵੀ ਕਈ ਜੀ ਸਾਦੀ ਨਹੀਂ ਕਰਵਾਉਂਦੇ, ਬਹਿੰਗਮ ਰਹਿੰਦੇ ਹੈ। ਜਦੋਂ ਆਪਾਂ ਗੁਰਬਾਣੀ ਨੂੰ ਧਿਆਨ ਅਟਪਣਾਂਗੇ ਵੀ ਸਾਹਿਬ ਵੈਸੇ ਤਾਂ ਸਾਧ ਜੀ ਇਹ ਜੀਵ ਦੇ ਵਸ ਰਹੀ ਹੈ, ਕਿਉਂਕਿ ਸੰਯੋਗ ਵਿਯੋਗ ਧਰੋਂ ਹੀ ਹੋਆ, ਜਿਹੜੇ ਜੀਵਾਂ ਦੇ ਸੰਯੋਗ ਨੇ ਇਹ ਧਰੋਂ ਹੀ ਲਿਖੇ ਹੋਏ ਨੇ, ਕੋਈ ਜ਼ੋਰ ਨਾਲ ਨਹੀਂ ਹੁੰਦੇ ਸੰਯੋਗ। ਜੋ ਜਿਹੜੀ ਪ੍ਰਾਗਲਬਧ ਹੈ ਉਹ ਪ੍ਰਲਬਧ ਦੇ ਅਨੁਸਾਰ ਹੀ ਸੰਯੋਗ ਹੁੰਦੇ ਹੈ। ਸੰਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਨਾਮ ਜਪਿਆ ਜਿੰਤੂ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ, ਚਾਹੇ ਉਹ ਗ੍ਰਿਸ਼ਤੀ ਹੈ ਚਾਹੇ ਉਦਾਸੀ ਹੈ ਚਾਹੇ ਸੰਨਿਆਸੀ ਹੈ ਚਾਹੇ ਗ੍ਰਸਤ ਰਹਿਣ ਵਾਲਾ ਹੈ, ਜਿਹੜਾ ਨਾਮ ਜਪਦਾ ਹੈ ਉਹਦਾ ਬੇੜਾ ਪਾਰ ਹੋ ਜਾਏਗਾ।
ਜਪੈ ਨਾਮ ਨੈ ਜਮ ਕੀ ਫਸੀ,
ਜਿਹੜੇ ਨਾਮ ਜਪਦੇ ਨੇ ਜਿਹੜੇ ਜਮ ਦੇ ਨੇੜੇ ਨਹੀਂ ਆ ਸਕਦੇ, ਕਿਉਂਕਿ ਦੂਰ ਇਹੋ ਜਮ ਦੀ ਵਾਟ, ਜਿਹੜੀ ਜਮ ਦੀ ਵਾਟ ਰਸਤਾ ਹੋਰ ਹੈ, ਜਮ ਨੇੜੇ ਨਹੀਂ ਆਉਂਦਾ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਸਾਸ ਉਹਦੇ ਜਮ ਨੇੜੇ ਕਿਵੇਂ ਆ ਸਕਦਾ, ਜਿਹੜੇ ਰੱਬ ਦੇ ਪਿਆਰੇ ਜਿਹੜੇ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਦੇ ਨੇ, ਕਹਿੰਦੇ ਉਹਨਾਂ ਦੇ ਜਮ ਨੇੜੇ ਕਿਵੇਂ ਆਊਗਾ, ਜਿਹੜੇ ਉਹਨੂੰ ਕੋਈ ਨਾ ਉਹਨੂੰ ਜੀ ਕਹਿ ਕੇ ਬੁਲਾਉਂਦਾ, ਜੀ ਕਹਿ ਕੇ ਬੁਲਾਉਂਦਾ, ਕਹਿੰਦੇ ਉਹਦੇ ਨੇੜੇ ਜਮ ਨਹੀਂ ਆ ਸਕਦਾ। ਜੇ ਕੋ ਜੀਓ ਕਹਿ ਉਹਨਾਂ ਕੋ ਜਮ ਵੀ ਤਰ ਬਿਨਾ ਹੋਈ। ਭਗਤ ਜਲਣ ਜੀ ਛੇ ਪਾਸੇ ਸਿੱਖ ਹੋਏ ਨੇ ਬ੍ਰਹਮ ਗਿਆਨੀ, ਜਿੱਥੇ ਨੌਕਰੀ ਕਰਦੇ ਸੀ ਉੱਥੇ ਇੱਕ ਨੀਮ ਸੀ ਨਾਸਤਕ ਰੱਬ ਨੂੰ ਨਾ ਮੰਨਣ ਵਾਲਾ, ਜਦੋਂ ਭਗਤ ਜੀ ਨੇ ਜਾਣਾ ਇਹਨੇ ਕਹਿਣਾ ਆਓ ਭਗਤ ਜੀ, ਇਹਨੇ ਜੀ ਕਹਿ ਕੇ ਬੁਲਾਉਣਾ। ਕਹਿੰਦੇ ਇੱਕ ਦਿਨ ਐਸਾ ਆਇਆ ਸਭ ਦੇ ਆਉਣੇ, ਕਹਿੰਦੇ ਮਨੀਮ ਚੜ੍ਹਾਈ ਕਰ ਗਿਆ, ਜਮ ਆਏ ਕੀ ਵੇਖਦੇ ਆ ਕਿ ਸਾਰੀ ਉਮਰ ਇਹ ਜਿਹੜਾ ਹੈ ਇਹ ਬੰਦਾ ਜਿਹੜਾ ਹੈ ਜੀਵ ਇਹ ਅਨੁਸਾਰ ਕਦੇ ਕਦੇ ਸੱਚ ਨਹੀਂ, ਕਦੇ ਇਹਨੇ ਸੱਚ ਦਾ ਪ੍ਰਮਾਤਮਾ ਦਾ ਆਰਾਧਨ ਨਹੀਂ ਕੀਤਾ, ਨਾਸਤਕ ਬੰਦਾ ਹੈ। ਪਰ ਕਹਿੰਦੇ ਇੱਕ ਇਹਦੇ ਵਿੱਚ ਇਹਦੇ ਜੀਵਨ ਵਿੱਚ ਇੱਕ ਵਿਸ਼ੇਸ਼ਤਾ ਹੈ ਵੀ ਜੋ ਭਗਤ ਜਲਣ ਜੀ ਹੋਏ ਨੇ ਉਹ ਜੀ ਕਹਿੰਦਾ ਸੀ, ਕਹਿੰਦੇ ਜਮ ਛੱਡ ਕੇ ਚਲੇ ਗਏ। ਫਿਰ ਭਗਤ ਜੀ ਦੇ ਘਰ ਵਾਲੀ ਬੀਬੀ ਰਾਮ ਕੀ ਉਹ ਨਾਲ ਲੈ ਕੇ ਲੋਕ ਬਹੁਤ ਲੰਮੀਆਂ ਸਾਖੀਆਂ ਨੇ, ਸੋ ਕਹਿਣ ਤੋਂ ਭਾਵ ਵੀ ਆਪਾਂ ਇਹ ਸਾਖੀ ਨੂੰ ਇਹ ਭਾਵ ਲੈਣਾ ਹੈ ਜੇ ਕੋ ਜੀਓ ਕਹਿ ਉਹਨਾਂ ਤੋਂ ਜਮ ਕੀ ਤਰਬ ਨਾ ਹੋਈ। ਚਿੱਤਰ ਗੁਪਤ ਜੋ ਲਿਖਦੇ ਲੇਖਾ ਭਗਤ ਜਨਾਂ ਕੀ ਦਿਸ਼ ਨਾ ਪੇਖਾ, ਜਿਹੜੇ ਮਹਾਰਾਜ ਕਹਿੰਦੇ ਨੇ ਵੀ ਘੜੀ ਘੜੀ ਦਾ ਲੇਖਾ ਮੰਗੈ ਕਾਇਤ ਚੇਥੋ ਨਾਮ, ਜਿਹੜੇ ਚਿੱਤਰਗੁਪਤ ਨੇ ਨਾ ਆਪਣੇ ਘੜੀ ਘੜੀ ਦਾ ਲੇਖਾ ਲਿਖਦੇ ਨੇ, ਜਿਹੜੇ ਰੱਬ ਦੇ ਪਿਆਰੇ ਨੇ ਕਹਿੰਦੇ ਉਹ ਲੇਖਾ ਸਾਰਾ ਫਾੜ ਦਿੰਦੇ ਨੇ। ਧਰਮ ਰਾਏ ਕਹਾਂ ਕਰੇਗਾ ਜੋ ਫਾਟੋ ਸਗਲੋਂ ਲੇਖਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਦਾ ਆਰਾਧਨ ਕਰਦੇ ਨੇ ਤੇ ਜਮ ਨੇੜੇ ਨਹੀਂ ਆਉਂਦਾ ਉਹ ਸਦਾ ਹੀ ਜਿਉਂਦੇ ਹੀ ਮੁਕਤ ਹੋ ਜਾਂਦੇ ਹਨ।
ਊਚ ਨੀਚ ਹੋਏ ਰੰਗ ਕੇ ਰਾਉ,
ਤੇ ਮਹਾਰਾਜ ਕਹਿੰਦੇ ਭਾਵੇਂ ਉਹ ਗਰੀਬ ਹੈ ਜੇ ਊਚ ਹੈ ਜੇ ਨੀਚ ਹੈ ਜੇ ਬਾਦਸ਼ਾਹ ਹੈ ਜੇ ਸਭ ਭਿਖਾਰੀ ਹੈ, ਜਿਹੜਾ ਕੋਈ ਨਾਮ ਜਪਦਾ ਹੈ ਤੇ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ।
ਸਿਮਰੈ ਨਾਮ ਜੇ ਸਹਿਜ ਸੁਭਾਉ,
ਕਹਿੰਦੇ ਮਹਾਰਾਜ ਜੇ ਸਿਮਰ ਦੇ ਨਾਮ ਸਹਿਜ ਸੁਭਾਉ, ਸਾਨੂੰ ਨਾਮ ਤਾਂ ਆਪਾਂ ਵੀ ਜਪਦੇ ਹਾਂ, ਜਪਣਾ ਚਾਹੀਦਾ ਹੈ, ਪਰ ਸਤਿਗੁਰ ਮਹਾਰਾਜ ਜਿਹੜੀ ਇਹ ਅਵਸਥਾ ਨਾ ਉਹ ਅਵਸਥਾ ਕਿਹੜੀ ਹੈ ਜੋ ਬਿਨ ਜਿਹਵਾ ਜੋ ਜਪੈ ਹੈ ਆਏ ਸੋ ਜਾਣੇ ਕੈਸਾ ਨਾਮ ਬਿਨ ਜਿਹਵਾ ਜੋ ਜਪੈ ਹਿਰਦੇ ਦੇ ਵਿੱਚ ਆਪਣੇ ਆਪ ਯਾਦ ਹੋਵੇ ਕਰਨਾ ਨਹੀਂ ਪੈਂਦਾ ਜਿੱਦਾਂ ਸਾਧ ਸੰਗਤ ਆਪਾਂ ਕਰਦੇ ਹਾਂ ਨਾ ਇੱਕ ਹੋ ਰਿਹਾ ਹੈ ਜਦੋਂ ਐਸੀ ਅਵਸਥਾ ਹੋ ਜਾਂਦੀ ਹੈ ਮਹਾਰਾਜ ਫਿਰ ਕਹਿੰਦੇ ਉਹ ਫਿਰ ਉਹਦਾ ਜਪਣਾ ਮਰਨਾ ਕੱਟਿਆ ਜਾਂਦਾ ਹੈ
ਜਿਨ ਕੇ ਸਨ ਕੋ ਹੋਤ ਨਾਇਆਨ
ਫਿਰ ਉਹਦੇ ਬਰਾਬਰ ਕੋਈ ਹੋਰ ਜਪ ਤਪ ਨਹੀਂ ਆ ਸਕਦਾ
ਜੇ ਜਿਤਰਾ ਤਪ ਪ੍ਰਤ ਜੋ ਕਰੇ ਮਹਾਨ
ਜੇ ਜਦੋਂ ਇਹ ਬ੍ਰਾਹਮਣ ਦਾ ਕਦੇ ਕਈ ਬ੍ਰਾਹਮਣ ਲੋਕ ਤਪੱਸਿਆ ਕਰਦੇ ਨੇ ਹੋਮਨਾ ਕਰਦੇ ਨੇ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਨੇ ਜਿਹੜੇ ਕਹਿੰਦੇ ਗੁਰਸਿੱਖ ਪਿਆਰੇ ਇੱਕ ਮਨ ਹੋ ਕਰਕੇ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ ਉਹ ਪਰਮੇਸ਼ਰ ਦੇ ਨਾਮ ਦੇ ਬਰਾਬਰ ਨਹੀਂ ਆ ਸਕਦੇ ਹਨ ਜੀ
ਤੇ ਸਦਾ ਨਾਮ ਨੂੰ ਧਾਰੇ
ਜਾਂ ਤੇ ਇਸ ਲਈ ਇਹ ਸਦਾ ਹੀ ਆਪਣੇ ਹਿਰਦੇ ਵਿੱਚ ਨਾਮ ਨੂੰ ਧਾਰ ਕੇ ਰੱਖੀਏ ਕਦੇ ਵੀ ਨਾਮ ਨੂੰ ਭੁਲਾਈਏ ਨਾ ਸਦਾ ਹੀ ਨਾਮ ਦਾ ਜਪਣਾ ਕਰਦਾ ਨਾਮ ਨੂੰ ਜਪਦੇ ਰਹੀਏ
ਆਪ ਤਰੇ ਹਰ ਪਿਤਰ ਤਾਰੇ
ਜਿਹੜੇ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਉਹ ਆਪ ਹੀ ਤਰਦੇ ਨੇ ਪਿਤਰ ਨੂੰ ਆਪਣੇ ਵਡੇਰਿਆਂ ਦਾ ਜਿਹੜੇ ਚਲੇ ਗਏ ਇੱਥੋਂ ਜੇ ਸਿਮਰਤ ਕਿਰਵਿਕ ਸਭ ਰਾਸਾ ਪਿਤਰੀ ਹੋਏ ਉਧਾਰੋ ਜਿਹੜੇ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਉਹਨਾਂ ਦੇ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ
ਆਨੰਦ ਪਾਇਓ
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਉਪਦੇਸ਼ ਕੀਤਾ ਭਾਈ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਸਰੋਪਣ ਹੈ ਬਹੁ ਸਾਤਰ ਬਹੁ ਸਿਮਰਤੀ ਪੇਖੇ ਸਰਬ ਢੋਰ ਕੁਝ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਸਾਈ ਨਾਮ ਅਮੋਲ ਕੀ ਨਾਮ ਕੋਈ ਜਾਣ ਲਓ ਕਿ ਮਹਾਰਾਜ ਨੇ ਨਾਮ ਦੀ ਮਹਿਮਾ ਕਥਨ ਕੀਤੀ ਤੇ ਸਾਰੇ ਹਿੰਦੂ ਸਿੱਖਾਂ ਨੇ ਸੁਣ ਕਰਕੇ ਬੜਾ ਹੀ ਆਨੰਦ ਪ੍ਰਾਪਤ ਕੀਤਾ ਹੈ
ਸਤਨਾਮ ਕੋ ਹਿਰਦੇ ਵਸਾਇਓ
ਫਿਰ ਸਾਰੇ ਹਿੰਦੂ ਸਿੱਖਾਂ ਨੇ ਗੁਰੂ ਹਜ਼ੂਰੀ ਵਿੱਚ ਇਹ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰੋ ਤੇ ਸਾਡੇ ਹਿਰਦੇ ਵਿੱਚ ਵੀ ਮਨ ਵਿੱਚ ਵੀ ਸਤਨਾਮ ਸ੍ਰੀ ਵਾਹਿਗੁਰੂ ਦਾ ਵਾਸਾ ਹੋ ਜਾਵੇ
ਸਿਮਰਤ ਉਧਰੇ ਸਿੱਖ ਕਰੋੜ
ਫਿਰ ਇਕਰੇ ਇਸੋ ਦੇ ਪਰਮੇਸ਼ਰ ਦਾ ਨਾਮ ਹੈ ਨਾਮ ਜਪ ਕਰਕੇ ਇੱਕ ਨਹੀਂ ਅਨੇਕਾਂ ਜਿਹੜੇ ਕਰੋੜਾਂ ਸਿੱਖਾਂ ਦਾ ਆਧਾਰ ਹੋ ਜਾਂਦਾ ਹੈ
ਮਨਤ ਕੌਣ ਲਹੇ ਤਨੇ ਔਰ
ਫਿਰ ਕਹਿੰਦੇ ਉਹ ਜਦੋਂ ਸਰੀਰ ਜਿਹੜਾ ਸਿੱਖ ਦਾ ਸਰੀਰ ਦਾ ਸੁੱਟ ਜਾਂਦਾ ਹੈ ਤੇ ਮੁੜ ਕੇ ਸਤਖੰਡ ਦੇ ਵਾਸੀ ਹੋ ਜਾਂਦੇ ਹਨ
ਸਿੱਖਨ ਕੋ ਗੁਰਮਤ ਹਿਤ ਦੇਪੈ
ਇਸ ਕਰਕੇ ਸਿੱਖਾਂ ਨੂੰ ਗੁਰਮਤ ਦੇਣ ਵਾਸਤੇ ਗੁਰੂ ਮਹਾਰਾਜ ਦੀ ਸਿੱਖਿਆ ਦੇਣ ਵਾਸਤੇ ਇਸ ਤਰ੍ਹਾਂ ਦੇ ਮਹਾਰਾਜ ਜੀ ਕੌਤ ਕਰਦੇ ਹਨ
ਸਿੱਖੀ ਕੇਹਤ ਗ੍ਰਹਿਣ ਕਰੇ ਪੇ
ਕਿ ਗੁਰਸਿੱਖ ਸੰਗਤਾਂ ਸਿੱਖੀ ਨੂੰ ਗ੍ਰਹਿਣ ਕਰਨ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਨ ਲੰਘਾਏ ਪਾਰ ਕਿਉਂਕਿ ਗੁਰੂ ਕੀ ਮਤ ਜੀ ਆਈ ਕਾਰ ਜਿਹੜੀ ਗੁਰੂ ਦੀ ਮਤ ਹੈ ਇਹ ਆਪਣੇ ਕੰਮ ਆਉਣੀ ਹੈ ਇੱਕ ਮਨਮਤ ਹੈ ਇੱਕ ਅਨਮਤ ਹੈ ਇੱਕ ਦੁਰਮਤ ਹੈ ਗੁਰਮਤ ਹੈ ਜਿਹੜੀ ਗੁਰੂ ਦੀ ਮਤ ਹੈ ਇਹ ਆਪਣੇ ਕੰਮ ਆਉਣੀ ਹੈ ਕਿ ਗੁਰਸਿੱਖਾਂ ਨੂੰ ਆਪਣੇ ਜੀਵਨ ਨੂੰ ਗੁਰਸਿੱਖਾਂ ਦੇ ਜੀਵਨ ਨੂੰ ਪਾਰ ਕਰਨ ਵਾਸਤੇ ਜੀਵਨ ਦਾ ਜੀਵ ਦਾ ਕਲਿਆਣ ਕਰਨ ਵਾਸਤੇ ਸਿੱਖ ਕੇ ਹਿਤ ਗ੍ਰਹਿਣ ਕਰੈ ਬਹਿ ਕਿ ਸਿੱਖ ਕੇ ਹਿਤ ਗ੍ਰਹਿਣ ਕਰੈ ਬਹਿ ਕਿ ਸਿੱਖੀ ਧਾਰਨ ਕਰਨ ਵਾਸਤੇ ਮਹਾਰਾਜ ਜੀ ਉਪਦੇਸ਼ ਕਰਦੇ ਨੇ ਕਹਿੰਦੇ ਸੂਰਜ ਬਿਨਾਂ ਦਿਉ ਸਤਵਾ ਮਨ ਏਕ ਵਿਚਾਰਾ ਜੇ ਸੂਰਜ ਨਹੀਂ ਹੋਵੇਗਾ ਤਾਂ ਦਿਨ ਨਹੀਂ ਹੋ ਸਕਦਾ ਜੇ ਸੂਰਜ ਹੈ ਤਾਂ ਹੀ ਦਿਨ ਹੈ ਕਹਿੰਦੇ ਸੂਰਜ ਬਿਨਾਂ ਦਿਉ ਸਤਵਾ ਕਿਵਾ ਕਹਿੰਦੇ ਮਨ ਏਕ ਵਿਚਾਰਾ ਕਹਿੰਦੇ ਸਿੱਖੀ ਬਿਨਾਂ ਤਰਵੇ ਕਿਨਾਂ ਤਰਵੋ ਕਿਵਾਂ ਭਵ ਸਾਗਰ ਭਾਰਾ ਕਹਿੰਦੇ ਜਿਵੇਂ ਸੂਰਜ ਬਿਨਾਂ ਦਿਨ ਨਹੀਂ ਹੋਇਆ ਕਰਦਾ ਇਸੇ ਤਰ੍ਹਾਂ ਗੁਰੂ ਦੀ ਸਿੱਖੀ ਬਿਨਾਂ ਗੁਰੂ ਦੀ ਸਿੱਖਿਆ ਬਿਨਾਂ ਗੁਰੂ ਦੀ ਮਤ ਦੇ ਬਿਨਾਂ ਸੰਸਾਰ ਨਹੀਂ ਤਰਿਆ ਜਾਣਾ ਸਤਿਗੁਰੂ ਮਹਾਰਾਜ ਸਿੱਖਾਂ ਦੇ ਬੇੜੇ ਪਾਰ ਕਰਨ ਵਾਸਤੇ ਗੁਰਮਤ ਨੂੰ ਦੜਾਉਂਦੇ ਹਨ ਜੀ
ਉਸ ਸਿੱਖਣ ਦੀ ਕਥਾ ਸੁਣਾਈ
ਇਸ ਕਰਕੇ ਗੁਰਮਤ ਨੂੰ ਪ੍ਰਪੱਕ ਕਰਨ ਵਾਸਤੇ ਗੁਰਸਿੱਖਾਂ ਦੀ ਕਥਾ ਮਹਾਰਾਜ ਨੇ ਸਰਵਣ ਕਰਵਾਈ ਹੈ ਇਹਨਾਂ ਗੁਰਸਿੱਖਾਂ ਦੀ ਜਿਹੜੀਆਂ ਸਾਖੀਆਂ ਨੇ ਇਹਨਾਂ ਵਿੱਚ ਬੜੇ ਹੀ ਮਹਿਮਾ ਹੈ ਬੜੇ ਹੀ ਗੁਣ ਭਰੇ ਹੋਏ ਹਨ ਜਿਹਨਾਂ ਦੇ ਬਹੁਤ ਹੀ ਵੱਡੇ ਉੱਚੇ ਭਾਗ ਨੇ ਕਹਿੰਦੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈਂਦੇ ਹਨ
ਆਪ ਤਰੇ ਸੰਗੀਤ ਰੇ ਕਸ਼ਟ ਸਮਸੁਕ ਮਸਾਏ
ਕਹਿੰਦੇ ਜਿਹੜੇ ਫਿਰ ਐਸੇ ਗੁਰਸਿੱਖ ਨੇ ਗੁਰੂ ਦੀ ਸਿੱਖਿਆ ਸਰਵਣ ਕਰਕੇ ਮੰਨ ਲੈਂਦੇ ਨੇ ਆਪ ਤਰੇ ਸੰਗੀਤ ਰੇ ਕਸ਼ਟ ਸਮਸਾਏ ਉਹ ਆਪ ਹੀ ਤਰਦੇ ਨੇ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਪੇਕੋ ਆਪ ਵੀ ਤਰਦੇ ਨੇ ਸੰਬੰਧੀ ਵੀ ਤਰ ਜਾਂਦੇ ਨੇ ਸਾਰੇ ਜਿਹੜੇ ਕਸ਼ਟ ਨੇ ਉਹ ਵੀ ਨਸ਼ਟ ਹੋ ਜਾਂਦੇ ਹਨ ਇਸ ਕਰਕੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੋ ਸਤਿਗੁਰ ਭਾਵ ਹੈ ਸੋ ਮਨ ਲੈਣ ਸਹੀ ਕਰਮ ਕਰੇਨ ਗੁਰੂ ਦੇ ਬਾਣੀ ਵਿੱਚ ਆਖਾਂਗੇ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਕਰਮ ਕਰੀਏ ਜਿਸ ਕਰਕੇ ਆਪਣੇ ਲੋਕ ਸੁਖੀ ਰੋਗ ਸਹਿਲਾ ਹੋ ਜਾਵੇ ਇਸ ਕਰਕੇ ਆਪਾਂ ਗੁਰੂ ਦਾ ਇਤਿਹਾਸ ਸਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਬੇਨਤੀਆਂ ਕਰੀਏ ਸਾਡੇ ਮਨਾਂ ਵਿੱਚ ਗੁਰੂ ਦੀ ਸਿੱਖਿਆ ਵੱਧ ਜਾਈਏ ਆਪਣੇ ਸਰੀਰ ਦਾ ਮੋਹ ਛੱਡ ਕਰਕੇ ਗੁਰੂ ਨਾਲ ਮੋਹ ਕਰੀਏ ਗੁਰਬਾਣੀ ਨਾਲ ਜੁੜੀਏ ਜੇ ਕਰਕੇ ਸਾਡਾ ਆਉਣਾ ਸਫਲ ਹੋਵੇ ਸਮਾਂ ਸਮਾਪਤ ਹੈ ਇਤਿਹਾਸ ਦੀ ਵਿਚਾਰ ਕਰਦੇ ਹਾਂ, ਇੱਕ ਵੀ ਨੇਕਾਂ ਭੁਲਾ ਹੋ ਗਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਇੱਥੇ ਸਮਾਪਤੀ ਹੈ, ਉਹਨਾਂ ਭੁਲਾਂ ਦੀ ਖਿਮਾ ਕਰਨੀ। ਹੇ ਅਤੁੱਤ ਹੇ ਪਾਰ ਬ੍ਰਹਮ ਅਵਨਾਸੀ ਅਵਿਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬਰੇ, ਹੇ ਅਪਰੰਪਰ ਹਰ ਹਰੇ ਹੈ ਵਿਭੋਨ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰ ਆਧਾਰ, ਹੇ ਠਾਕੁਰ ਦਾਸ ਰੂਪ ਮੈਂ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ, ਆਏ ਪ੍ਰਭ ਸਰਨਾਗ ਕੀ ਕਿਰਪਾ ਨਿਤ ਦਿਆਨ, ਏਕ ਅੱਖਰ ਹਰਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।